दंडौत बंदन अनेक वार सर्व कला समरथ डोलन तेरा खौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास दे विच ग्रंथाकार भाई संतोख सिंह जी 100 साखी ग्रंथ दी 10वीं साखी दा बयान कर रहे ने। कथा इत्थों तक पहुंची है कि सतगुरु गोविंद सिंह सच्चे पातशाह जी ने वचन कीता कि जेड़ी बाणी दे विच शांति होवे जेड़ी बाणी दे विच वैराग होवे जेड़ी बाणी नूं सुनन दे करके ज्ञान की प्राप्ति होवे ऐसी बाणी कोई भी पढ़ी जावे ओ माड़ी नहीं। कल इत्थों तक कथा पहुंची सी अज इत्थों अगे मैं प्रारंभ करदा। वेद वाक जो अहै बेअर्थ सुर मुन कहे जनाए अनर्थ। सतगुरु गोविंद सिंह सच्चे पातशाह जी कहिंदे ने कि जेड़े वेद शास्त्र ने जेड़े के पुरातन लिखे हुए ने उन्हां सारयां नूं चंगा मन्निया जांदा पर सतगुरु जी कहिंदे ने कि जे वेद शास्त्रां दे विच कोई गल ऐसी लिखी हुई है जेड़ी के नहीं ठीक व्यर्थ है ते सतगुरु सच्चे पातशाह जी कहिंदे ने उन्हूं छड़ देना चाहिदा। इस तों इलावा जेड़े देवते जां मुनि ने जिन्हां ने बहुत उच्चियां उच्चियां गल्लां उचारण कीतियां ने जे उन्हां दी गल दे विच कोई अनर्थ है कोई खराबी है उन्हां दी उचारी हुई भी कथा नूं बयान कीते हुए लफ्जां नूं भुल जाना चाहिदा। तिस को त्याग करन पल जानो गह जो तहां सो नरक पयानो। सतगुरु सच्चे पातशाह जी कहिंदे ने कि छड देना ही सारयां तों चंगी गल है जिहड़ियां गल्लां निर्मूल होण जिन्हां दा कोई अर्थ ही नहीं बनदा गह जो तहां सो नरक पयानो। सतगुरु सच्चे पातशाह जी कहिंदे ने कि माड़ियां गल्लां नूं जिहड़ा ग्रहण करदा है ओहदा नरकां दे विच जाणा होवेगा। सतगुरु सच्चे पातशाह जी दा कहण तों भाव है कि जिहड़ी कथा दे विच कोई सार तत लभदा होवे चंगी गल मिलदी होवे ओहनूं धारण कर लैणा ठीक है ते दूसरे नूं छड देणा चाहीदा है। इसे करके सतगुरां ने वेद शास्त्रां दे वास्ते वी आख्या वेदां शास्त्रां नूं पवित्र ग्रंथ मन्निया जांदा है बहुत पुरातन इतिहास ने उन्हां दे विच पर सतगुरु जी इत्थों तक कहिंदे ने कि जिहड़ियां गल्लां उन्हां दे विच वी ना वाजिब ने उन्हां नूं त्याग देना ही सारयां तों चंगी गल। को बालक ने बाक उचारा जिसमें सार पले निर तारा। सतगुरु गोविंद सिंह जी कहिंदे ने कि छोटा जा बालक जेकर कोई वाक कह देंदा है ते जिदे विच सारयां तों वड्डा सार है ते उस छोटे जे बच्चे दी आखी हुई गल नूं वी मन लैणा ठीक होवेगा। तिस को मान लेन शुभ जानो सो नर करें बेकारन हानो। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਛੋਟੇ ਜੇ ਬੱਚੇ ਦੀ ਆਖੀ ਹੋਈ ਗੱਲ ਦੇ ਵਿੱਚ ਜੇਕਰ ਸਾਰ ਤੱਤ ਦੀ ਗੱਲ ਲੱਭਦੀ ਹੈ ਤੇ ਫੇਰ ਉਸ ਨੂੰ ਧਾਰਨ ਕਰ ਲੈਣਾ ਠੀਕ ਹੋਵੇਗਾ। ਜਿਹੜਾ ਵੀ ਐਸਾ ਕਰਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਆਪਣਿਆਂ ਸਾਰਿਆਂ ਵਿਕਾਰਾਂ ਨੂੰ ਬਿਲਕੁਲ ਦੂਰ ਕਰ ਲੈਂਦਾ। ਇਸੇ ਭਾਵ ਦਾ ਇੱਕ ਸਲੋਕ ਵਿਸ਼ਿਸ਼ਟ ਗ੍ਰੰਥ ਦੇ ਵਿੱਚ ਵੀ ਲਿਖਿਆ ਹੋਇਆ ਆਉਂਦਾ ਹੈ। ਉੱਥੇ ਲਿਖਿਆ ਹੋਇਆ ਯੁਕਤੀ ਯੁਕਤ ਮਪ ਦੇ ਵਚਨ ਬਾਲ ਕਾਦ ਮਪ ਯੁਗਤਹੀਨ ਨਾ ਸੰਗ੍ਰਹਿ ਮਪ ਉਕੰ ਪਦਮ ਜਨਮਣਾ। ਵਿਸ਼ਿਸ਼ਟ ਗ੍ਰੰਥ ਦਾ ਸਲੋਕ ਹੈ। ਇਹਦਾ ਅਰਥ ਇਹ ਬਣਦਾ ਹੈ ਕਿ ਯੁਕਤੀ ਸਹਿਤ ਕਿਹਾ ਵਚਨ ਬਾਲਕ ਦਾ ਵੀ ਮੰਨਣਾ, ਯੁਕਤੀ ਤੇ ਰਹਿਤ ਬ੍ਰਹਮਾ ਦਾ ਕਿਹਾ ਵੀ ਗ੍ਰਹਿਣ ਨਹੀਂ ਕਰਨਾ। ਭਾਵ ਕਿ ਬ੍ਰਹਮਾ ਵੀ ਜੇਕਰ ਸਵੈਮ ਕਹਿ ਦੇਣ ਤੇ ਉਹਨੂੰ ਵੀ ਗੱਲ ਨੂੰ ਭਾਵੇਂ ਨਾ ਮੰਨੋ, ਜਿਹੜਾ ਯੁਕਤੀ ਤੋਂ ਬਗੈਰ ਹੋਵੇ ਤੇ ਯੁਕਤੀ ਦੇ ਨਾਲ ਆਖੀ ਹੋਈ ਗੱਲ ਭਾਵੇਂ ਇੱਕ ਛੋਟੇ ਜੇ ਆਮ ਮਾਮੂਲੀ ਬਾਲਕ ਦੀ ਹੋਵੇ ਉਹਨੂੰ ਵੀ ਗ੍ਰਹਿਣ ਕਰ ਲੈਣਾ ਯੋਗ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਬਿਆਨ ਕੀਤਾ। ਜਿਸ ਮੈਂ ਪਰਮੇਸ਼ਰ ਜਸ ਕਹਿਓ ਸਾਰੇ ਅਸਾਰ ਵਿਚਾਰਨ ਲਹਿਓ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੇ ਗ੍ਰੰਥ ਦੇ ਵਿੱਚ ਪਰਮੇਸ਼ਰ ਦੇ ਜਸ ਦਾ ਬਿਆਨ ਕੀਤਾ ਹੋਵੇ, ਜਿਹੜੇ ਗ੍ਰੰਥ ਦੇ ਵਿੱਚ ਸਾਰ ਤੇ ਅਸਾਰ ਦੀ ਵਿਚਾਰ ਕੀਤੀ ਹੋਵੇ, ਭਾਵ ਕਿ ਸੱਤ ਕੀ ਹੈ, ਅਸੱਤ ਕੀ ਹੈ, ਝੂਠ ਕੀ ਹੈ, ਸੱਚ ਕੀ ਹੈ, ਇਹਨਾਂ ਗੱਲਾਂ ਦਾ ਜਿਹੜੇ ਗ੍ਰੰਥ ਦੇ ਵਿੱਚ ਬਿਆਨ ਕੀਤਾ ਗਿਆ ਹੋਵੇ। ਅਵਤਾਰਨ ਕੀ ਕਥਾ ਮਹਾਨੀ ਰਾਮ ਕ੍ਰਿਸ਼ਨ ਆਦਿਕ ਗੁਣ ਖਾਨੀ। ਸਤਿਗੁਰੂ ਜੀ ਕਹਿੰਦੇ ਨੇ ਜਿਹੜੇ ਗ੍ਰੰਥ ਦੇ ਵਿੱਚ ਪਰਮੇਸ਼ਰ ਦਾ ਜਸ ਬਿਆਨ ਕੀਤਾ ਹੋਵੇ, ਜਿਹੜੇ ਗ੍ਰੰਥ ਦੇ ਵਿੱਚ ਸੱਤ ਤੇ ਅਸੱਤ ਦੀ ਵਿਚਾਰ ਕੀਤੀ ਹੋਵੇ, ਉਹ ਤੇ ਸਾਰੇ ਦੇ ਸਾਰੇ ਗ੍ਰੰਥ ਯੋਗ ਨੇ, ਉਹਨਾਂ ਨੂੰ ਪੜ੍ਹਨਾ ਸਾਰਿਆਂ ਤੋਂ ਵੱਡੇ ਪੁੰਨ ਦੀ ਗੱਲ ਹੈ। ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਨ੍ਹਾਂ ਗ੍ਰੰਥਾਂ ਦੇ ਵਿੱਚ ਅਵਤਾਰਾਂ ਦੀ ਕਥਾ ਬਿਆਨ ਕੀਤੀ ਹੁੰਦੀ ਹੈ, ਜਿਨ੍ਹਾਂ ਗ੍ਰੰਥਾਂ ਦੇ ਵਿੱਚ ਭਗਵਾਨ ਰਾਮ ਚੰਦਰ ਜੀ ਦੀ ਕਥਾ ਹੈ, ਜਿਨ੍ਹਾਂ ਗ੍ਰੰਥਾਂ ਦੇ ਵਿੱਚ ਕ੍ਰਿਸ਼ਨ ਭਗਵਾਨ ਦੀ ਕਥਾ ਨੂੰ ਬਿਆਨ ਕੀਤਾ ਹੋਇਆ, ਜਿਹੜੇ ਕਿ ਸਰਮੌਰ ਅਵਤਾਰ ਨੇ ਤੇ ਜਿਹੜੇ ਗੁਣਾਂ ਦੀ ਖਾਨ ਨੇ, ਐਸੇ ਗ੍ਰੰਥ ਤੇ ਪੜ੍ਹਨ ਦੇ ਯੋਗ ਨੇ। ਸਤ ਗੁਰ ਸ੍ਰੀ ਨਾਨਕ ਤੇ ਆਦ ਵਰਨਨ ਕਰਿਓ ਪ੍ਰਸੰਗ ਸੰਵਾਦ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਨ੍ਹਾਂ ਕਵੀਆਂ ਨੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਅੱਗੇ ਜਿਹੜੇ ਗੁਰੂ ਸਾਹਿਬਾਨ ਹੋਏ ਨੇ ਉਹਨਾਂ ਦੀ ਕਥਾ ਨੂੰ ਵਰਣਨ ਕੀਤਾ, ਉਹਨਾਂ ਦੇ ਪ੍ਰਸੰਗਾਂ ਨੂੰ ਬਿਆਨ ਕੀਤਾ, ਉਹ ਗ੍ਰੰਥ ਤੇ ਪੜ੍ਹਨ ਦੇ ਅਨੁਕੂਲ ਨੇ। ਤਿਸ ਪਰ ਤਰਕ ਕਰੈ ਮਨ ਮੂੜੇ ਭੇਦ ਨਾ ਪਾਏ ਸਕੈ ਗੁਣ ਰੂੜੇ। ਜਿਹੜੇ ਐਸੇ ਗ੍ਰੰਥਾਂ ਦੇ ਉੱਤੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਤਰਕ ਪੈਦਾ ਕਰਦੇ ਨੇ, ਉਹ ਮਨ ਦੇ ਮੂਰਖ ਨੇ, ਉਹ ਰਤਾ ਵੀ ਦਰਅਸਲ ਗੂੜੇ ਭੇਦ ਨੂੰ ਜਾਣ ਨਹੀਂ ਸਕੇ, ਕਿਉਂਕਿ ਗੋਪੀ ਚੰਦ ਦੀ ਵਾਰ ਦੇ ਉੱਤੇ ਤਰਕ ਪੈਦਾ ਕੀਤਾ ਸੀ ਇੱਕ ਸਿੱਖ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨੂੰ ਸੁਣਾ ਕੇ ਹੀ ਐਸੀਆਂ ਗੱਲਾਂ ਕਰ ਰਹੇ ਨੇ ਕਿ ਭੇਦ ਨਾ ਪਾਏ ਸਕੈ ਗੁਣ ਰੂੜੇ, ਭਾਵ ਕੇ ਜਿਹੜੇ ਸੁੰਦਰ ਗੂੜੇ ਗੁਣ ਨੇ ਦਰਅਸਲ ਉਹਨਾਂ ਦਾ ਉਹ ਭੇਦ ਜਾਣ ਨਹੀਂ ਸਕੇ, ਇਸੇ ਕਰਕੇ ਐਸਾ ਗ੍ਰੰਥਾਂ ਦੇ ਉੱਤੇ ਤਰਕ ਪੈਦਾ ਕਰਦੇ ਨੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਇਹ ਬਚਨ ਕਰਦੇ ਨੇ ਕਿ ਸਾਨੂੰ ਆਭਾਰੀ ਹੋਣਾ ਚਾਹੀਦਾ ਹੈ ਉਹਨਾਂ ਲਿਖਾਰੀਆਂ ਦਾ, ਉਹਨਾਂ ਕਵੀ ਜਨਾਂ ਦਾ ਜਿਨ੍ਹਾਂ ਨੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਸਾਰੀ ਕਥਾ ਨੂੰ ਲਿਖਿਆ। ਜਿਸ ਤਰ੍ਹਾਂ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਭਾਈ ਸੰਤੋਖ ਸਿੰਘ ਜੀ ਦਾ ਨਾਮ ਵੀ ਬਿਆਨ ਕਰਦੇ ਨੇ ਕਿ ਦੇਖੋ ਭਾਈ ਸੰਤੋਖ ਸਿੰਘ ਜੀ ਨੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਅਗਲੇ ਸਾਰੇ ਗੁਰੂ ਸਾਹਿਬਾਨਾਂ ਦੇ ਇਤਿਹਾਸ ਨੂੰ ਬਿਆਨ ਕੀਤਾ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਜੇ ਉਹ ਨਾ ਲਿਖਦੇ ਕਥਾ ਤੇ ਫਿਰ ਅਸੀਂ ਕੀ ਸਮਝ ਸਕਦੇ ਸੀ, ਸਮੇਰ ਕਿੱਥੇ ਹੈ, ਸਿੱਧ ਕੌਣ ਸਨ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਸ ਤਰ੍ਹਾਂ ਦੀਆਂ ਖੇਡਾਂ ਬਣਾਈਆਂ, ਇਹ ਕਦੇ ਸਾਨੂੰ ਪਤਾ ਨਾ ਲੱਗਦਾ ਜੇਕਰ ਐਸੇ ਲਿਖਾਰੀ ਸਤਿਗੁਰਾਂ ਦੀ ਕਥਾ ਨੂੰ ਨਾ ਲਿਖਦੇ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਇਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਬਹੁਤ ਵਧੀਆ ਲਿਖਾਰੀ ਨੇ, ਬੜੇ ਵਧੀਆ ਕਵੀ ਨੇ ਜਿਨ੍ਹਾਂ ਨੇ ਅਵਤਾਰਾਂ ਦੀ ਕਥਾ ਨੂੰ ਲਿਖਿਆ, ਇਸ ਤੋਂ ਇਲਾਵਾ ਜਿਨ੍ਹਾਂ ਨੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਅਗਲੇ ਗੁਰੂ ਸਾਹਿਬਾਨਾਂ ਦੇ ਇਤਿਹਾਸ ਨੂੰ ਆਪਣੀ ਕਲਮ ਦੇ ਨਾਲ ਅੰਕਿਤ ਕੀਤਾ।
ਸੋ ਨਰਖ ਜਮ ਕੀ ਮਾਰ
ਜਨਮ ਮਰਨ ਲੈਣੇ ਤੁਹੈਂ ਖੁਆਰ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜੇ ਐਸੇ ਸ਼ੁਭ ਗ੍ਰੰਥਾਂ ਦੇ ਉੱਤੇ ਮਨੁੱਖ ਤਰਕ ਪੈਦਾ ਕਰਦੇ ਨੇ, ਦਲੀਲਬਾਜ਼ੀ ਕਰਦੇ ਨੇ, ਸਤਿਗੁਰੂ ਜੀ ਕਹਿੰਦੇ ਨੇ ਉਹਨਾਂ ਨੂੰ ਜਮਾਂ ਦੀ ਮਾਰ ਪਵੇਗੀ। ਜਨਮ ਤੇ ਮਰਨ ਦੇ ਬੰਧਨ ਦੇ ਵਿੱਚ ਉਹ ਪੈ ਰਹਿਣਗੇ, ਨਿਤ ਜੰਮਣਗੇ, ਨਿਤ ਮਰਨਗੇ, ਇਸੇ ਤਰ੍ਹਾਂ ਜੂਨਾਂ ਦੇ ਗੇੜੇ ਦੇ ਵਿੱਚ ਖੁਆਰ ਹੋਣਗੇ। ਯਾਂ ਤੇ ਜਿਨ ਸ਼ੁਭ ਬਾਤ ਉਚਾਰੀ, ਸਮਤਵੰਤ ਸਭ ਅੰਗੀਕਾਰੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਨ੍ਹਾਂ ਕਵੀਆਂ ਨੇ ਸ਼ੁਭ ਬਾਤਾਂ ਉਚਾਰਨ ਕੀਤੀਆਂ ਹੋਈਆਂ ਨੇ, ਜਿਨ੍ਹਾਂ ਨੇ ਸ਼ੁਭ ਗ੍ਰੰਥ ਲਿਖੇ ਹੋਏ ਨੇ, ਉਹ ਸ੍ਰੇਸ਼ਟ ਬੁੱਧੀ ਦੇ ਮਾਲਕ ਨੇ, ਤੇ ਸਾਰਿਆਂ ਨੂੰ ਚਾਹੀਦਾ ਕਿ ਉਹਨਾਂ ਲਿਖੀਆਂ ਹੋਈਆਂ ਕਥਾਵਾਂ ਨੂੰ ਅੰਗੀਕਾਰ ਕਰੇ, ਸਵੀਕਾਰ ਕਰੇ। ਪਾਠੈ ਸੁਣੇ ਗੁਰ ਮਤ ਕੋ ਤਾਰੈ, ਭਵ ਸਾਗਰ ਤੇ ਉਤਰੈ ਪਾਰੇ। ਜਿਹੜਾ ਵੀ ਐਸੀਆਂ ਕਥਾ ਨੂੰ ਸੁਣੇਗਾ ਜਾਂ ਪੜੇਗਾ ਉਹ ਗੁਰਮਤ ਦਾ ਧਾਰਨੀ ਬਣੇਗਾ, ਇਸ ਤੋਂ ਇਲਾਵਾ ਸੰਸਾਰ ਸਾਗਰ ਤੋਂ ਉਹਦਾ ਪਾਰ ਉਤਾਰਾ ਹੋ ਜਾਏਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸੀ ਸਿੱਖਿਆ ਦਿੱਤੀ। ਇਸ ਤੋਂ ਇਲਾਵਾ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਵੀ ਇਸੇ ਗੋਪੀ ਚੰਦ ਦੀ ਕਥਾ ਨੂੰ ਬਿਆਨ ਕਰਦੇ ਨੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਥੋੜਾ ਜਿਹਾ ਵੱਖਰੇ ਢੰਗ ਦੇ ਨਾਲ ਇਸ ਨੂੰ ਬਿਆਨ ਕੀਤਾ ਹੈ। ਜਿਸ ਤਰ੍ਹਾਂ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਬਿਆਨ ਕੀਤਾ ਹੈ, ਉਹ ਵੀ ਮੈਂ ਸਾਧ ਸੰਗਤ ਦੇ ਸਨਮੁਖ ਪੇਸ਼ ਕਰਦਾ। ਇੱਕ ਦਿਨ ਦਰਬਾਰ ਦੇ ਵਿੱਚ ਆ ਕੇ ਇੱਕ ਤਾਰਾ ਲੈ ਜੋਗੀ ਵਜਾਉਣ ਲੱਗਾ, ਸੋਹਣੀ ਸੁਰ ਮਿਲਾ ਕੇ ਪ੍ਰੇਮ ਸੇਤੀ ਗੋਪੀ ਚੰਦ ਦਾ ਗੀਤ ਸੁਣਾਉਣ ਲੱਗਾ। ਝੱਟ ਸਿੰਘਾਂ ਨੇ ਉਸ ਨੂੰ ਰੋਕ ਦਿੱਤਾ, ਕਿਉਂ ਵਿੱਚ ਦਰਬਾਰ ਦੇ ਗਾਉਣ ਲੱਗਾ। ਗੁਰਬਾਣੀ ਬਿਨਾ ਹੋਰ ਬਾਣੀ ਕੱਚੀ, ਕੀ ਰਾਜਿਆਂ ਦਾ ਚਿਹੜਾ ਪਾਉਣ ਲੱਗਾ। ਜੋਗੀ ਗੁਰਾਂ ਅੱਗੇ ਫਰਿਆਦੀ ਹੋਇਆ, ਮੇਰਾ ਕੀਤਾ ਅਪਮਾਨ ਜਤਾਉਣ ਲੱਗਾ। ਮੈਂ ਸੁਣਾਇਆ ਵੈਰਾਗ ਕਰਤਾਰ ਸਿੰਘਾ, ਇਹਨਾਂ ਸਿੰਘਾਂ ਨੂੰ ਕਿਉਂ ਗੁਸਾਉਣ ਲੱਗਾ। ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇੱਕ ਜੋਗੀ ਦਾ ਬਿਆਨ ਕਰਦੇ ਨੇ ਕਿ ਜੋਗੀ ਆਇਆ, ਉਹਨੇ ਇੱਕ ਤਾਰਾ ਫੜਿਆ ਹੋਇਆ ਸੀ, ਤੂੰਬਾ ਫੜਿਆ ਹੋਇਆ ਸੀ, ਤੇ ਉਹਨੇ ਗੋਪੀ ਚੰਦ ਦਾ ਗੀਤ ਸੁਣਾਉਣਾ ਸ਼ੁਰੂ ਕਰ ਦਿੱਤਾ। ਸਿੰਘਾਂ ਨੇ ਰੋਕ ਦਿੱਤਾ। ਉਹਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਖਿਆ ਕਿ ਸੱਚੇ ਪਾਤਸ਼ਾਹ, ਮੈਂ ਤੇ ਵੈਰਾਗ ਵਾਲਾ ਇਹ ਗੀਤ ਗੋਪੀ ਚੰਦ ਦਾ ਸੁਣਾ ਰਿਹਾ ਸੀ, ਇਹਨਾਂ ਸਿੰਘਾਂ ਨੂੰ ਗੁੱਸਾ ਕਿਉਂ ਆਇਆ, ਇਹਨਾਂ ਨੇ ਮੈਨੂੰ ਹਟਾਇਆ ਕਿਉਂ। ਗੁਰਾਂ ਆਖਿਆ ਕਦੇ ਨਹੀਂ ਉਹ ਸੁਣਨੀ, ਜਿਸ ਬਾਣੀ ਅੰਦਰ ਮੰਦੀ ਲਾਗ ਹੋਵੇ। ਦੰਦੇ ਗੀਤ ਕਿਸੇ ਹੋਣ ਔਰਤਾਂ ਦੇ, ਇਸ਼ਕ ਮੁਸ਼ਕ ਦੀ ਜਿਹਦੇ ਵਿੱਚ ਜਾਗ ਹੋਵੇ। ਪਰ ਉਸ ਦੇ ਸੁਣਨ ਦਾ ਦੋਸ਼ ਕੋਈ ਨਾ, ਭਗਤੀ ਪ੍ਰੇਮ ਜਿਸ ਵਿੱਚ ਵੈਰਾਗ ਹੋਵੇ। ਧਰਮ ਵੀਰਤਾ ਦਾ ਕਰਤਾਰ ਸਿੰਘਾ, ਸਬਕ ਦੇਵੇ ਤੇ ਵਿਸ਼ੇ ਦਾ ਤਿਆਗ ਹੋਵੇ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਕਿ ਜਿਹੜੀ ਬਾਣੀ ਦੇ ਅੰਦਰ ਮੰਦੀ ਲਾਗ ਹੋਵੇ, ਗੰਦੇ ਗੀਤ ਹੋਣ ਜਿਹਦੇ ਵਿੱਚ ਇਸ਼ਕ ਮੁਸ਼ਕ ਦੀਆਂ ਗੱਲਾਂ ਕੀਤੀਆਂ ਹੋਣ, ਉਹਨਾਂ ਨੂੰ ਸੁਣਨਾ ਪਾਪ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਉਹਨਾਂ ਨੂੰ ਸੁਣਨ ਦਾ ਕੋਈ ਪਾਪ ਨਹੀਂ ਹੈ, ਜਿਹਦੇ ਵਿੱਚ ਪ੍ਰੇਮ ਹੋਵੇ, ਜਿਹਦੇ ਵਿੱਚ ਭਗਤੀ ਹੋਵੇ, ਜਿਹਦੇ ਵਿੱਚ ਵੈਰਾਗ ਹੋਵੇ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਇਸ ਤਰ੍ਹਾਂ ਬਚਨ ਕੀਤਾ। ਗੋਪੀ ਚੰਦ ਤੇ ਪਰਥਰੀ ਧਨ ਹੋਏ, ਉਹਨਾਂ ਵੱਲ ਜਰਾ ਨਿਗਾਹ ਮਾਰ ਦੇਖੋ। ਰਾਜ ਭਾਗ ਛੱਡੇ ਉਹਨਾਂ ਖਿਨ ਅੰਦਰ, ਜ਼ਰ ਦੌਲਤਾਂ ਬੇਸ਼ੁਮਾਰ ਦੇਖੋ। ਪਰੀ ਵਰਗੀਆਂ ਨਾਰਾਂ ਨੂੰ ਛੱਡ ਗਏ ਤੇ ਸਵਰਗ ਦੀ ਐਸ਼ ਬਹਾਰ ਦੇਖੋ। ਮੁੱਢ ਰੋਗਾਂ ਦਾ ਜਾਣ ਕੇ ਛੱਡ ਦਿੱਤੇ, ਇਸ ਜਗ ਦੇ ਵਿਸ਼ੇ ਵਿਕਾਰ ਦੇਖੋ। ਸ਼ੀਸ਼ ਮਹਿਲ ਤਿਆਗ ਵੈਰਾਗ ਫੜਿਆ, ਚਿੱਤ ਸਬਰ ਸੰਤੋਖ ਨੂੰ ਤਾਰ ਦੇਖੋ। ਤੁਸੀਂ ਕੱਚੀ ਕੁੱਲੀ ਡਿੱਗੀ ਟੱਠੀ ਹੋਈ, ਪੈੜੀ ਭੋਂ ਕਲਰ ਵਿਗੇ ਚਾਰ ਦੇਖੋ। ਅਤੇ ਕਾਲੀ ਕੁਰੂਪ ਕੁਲੈਣੀ ਪੈੜੀ, ਦੁੱਖ ਦੇਣ ਵਾਲੀ ਬੁਰੀ ਨਾਰ ਦੇਖੋ ਛੱਡ ਸਕਦੇ ਨਹੀਂ ਕਰਤਾਰ ਸਿੰਘਾਂ ਗੱਲਾਂ ਕਰਨੀਆਂ ਹੈਨ ਸੁਖਾਰ ਦੇਖੋ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਗੋਪੀ ਚੰਦ ਨੇ ਰਾਜ ਭਾਗ ਛੱਡ ਦਿੱਤਾ, ਸ਼ੀਸ਼ ਮਹਿਲ ਛੱਡ ਦਿੱਤੇ, ਸੁੰਦਰ ਤੋਂ ਸੁੰਦਰ ਪਰੀਆਂ ਵਰਗੀਆਂ ਆਪਣੀਆਂ ਘਰ ਵਾਲੀਆਂ ਨੂੰ ਛੱਡ ਦਿੱਤਾ ਤੇ ਤੁਹਾਡੇ ਘਰਾਂ ਵਾਲੀਆਂ ਭਾਵੇਂ ਭੈੜੀਆਂ ਹੋਣ ਤੁਸੀਂ ਉਹਨਾਂ ਨੂੰ ਛੱਡ ਨਹੀਂ ਸਕੇ, ਉਹਨਾਂ ਦੇ ਮੋਹ ਦੇ ਵਿੱਚ ਫਸੇ ਹੋਏ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਗੱਲਾਂ ਕਰਨੀਆਂ ਸੌਖੀਆਂ ਨੇ, ਨਿਭਾਉਣੀਆਂ ਬੜੀਆਂ ਔਖੀਆਂ ਨੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦਾ ਬਿਆਨ ਕੀਤਾ। ਇਹ ਹੈ ਗੋਪੀ ਚੰਦ ਦੀ ਕਥਾ ਜਿਹਨੂੰ ਕਿ ਕਵੀ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਨੇ। ਪਾਠੈ ਸੁਣੇ ਨਹੀਂ ਭਲੋ ਕਮਾਵੇ, ਸ਼ੁਭ ਬਾਣੀ ਪਰ ਤਰਕ ਉਠਾਵੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਐਸੀਆਂ ਕਥਾਵਾਂ ਨੂੰ ਜਿਹੜਾ ਪੜ੍ਹਦਾ ਨਹੀਂ ਹੈ, ਜਿਹੜਾ ਸੁਣਦਾ ਨਹੀਂ ਹੈ ਤੇ ਜਿਹੜਾ ਭਲੀ ਕਮਾਈ ਨਹੀਂ ਕਰਦਾ, ਜਿਹੜਾ ਸ਼ੁਭ ਬਾਣੀ ਦੇ ਉੱਤੇ ਤਰਕ ਪੈਦਾ ਕਰਦਾ, ਉਹ ਬਖਸ਼ਿਆ ਨਹੀਂ ਜਾਵੇਗਾ। ਤਿਸ ਨਰਕ ਹੋਏ ਨਰਕ ਪਿਆਨਾ, ਹਰ ਜਨਮ ਕੋ ਪੁੰਨ ਪਛਤਾਨਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਨਰਕਾਂ ਦੇ ਵਿੱਚ ਉਹਦਾ ਜਾਣਾ ਹੋਵੇਗਾ ਐਸੇ ਮਨੁੱਖ ਦਾ, ਉਹ ਆਪਣੇ ਮਨੁੱਖਾ ਜਨਮ ਨੂੰ ਹਾਰ ਕੇ ਚਲਿਆ ਜਾਵੇਗਾ ਤੇ ਬਾਅਦ ਦੇ ਵਿੱਚ ਉਹਨੂੰ ਪਛਤਾਉਣਾ ਪਵੇਗਾ।
ਕਰੈ ਖਾਲਸਾ ਕੇਹਤ ਬਾਣੀ, ਹਮ ਪੀ ਕੇਤਕ ਕਰੈ ਬਖਾਨੀ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਆਪਣੇ ਖਾਲਸੇ ਦੇ ਹਿੱਤ ਦੇ ਵਾਸਤੇ ਅਸੀਂ ਵੀ ਆਪਣੀ ਬਾਣੀ ਦੀ ਰਚਨਾ ਕਰਾਂਗੇ। ਹਮ ਪੀ ਕੇਤਕ ਕਰੈ ਬਖਾਨੇ, ਭਾਵ ਕੇ ਕਾਫੀ ਸਾਰੀ ਬਾਣੀ ਅਸੀਂ ਵੀ ਲਿਖਾਂਗੇ। ਕੁਝ ਲਿਖੀ ਹੋਈ ਹੈ ਤੇ ਕੁਝ ਸਤਿਗੁਰੂ ਜੀ ਕਹਿੰਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਲਿਖਾਂਗੇ।
ਆਦ ਮਹਾਭਾਰਤ ਜੇ ਆਨ, ਭਾਖਾ ਸਭ ਕੀ ਕਰੈ ਸੁਜਾਨ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮਹਾਭਾਰਤ ਜਿਹੜਾ ਗ੍ਰੰਥ ਹੈ, ਇਸ ਤੋਂ ਇਲਾਵਾ ਹੋਰ ਜਿਹੜੇ ਪੁਰਾਤਨ ਗ੍ਰੰਥ ਨੇ, ਉਹਨਾਂ ਗ੍ਰੰਥਾਂ ਦਾ ਅਸੀਂ ਉਲੱਥਾ ਕਰਵਾ ਰਹੇ ਹਾਂ ਸੌਖੀ ਭਾਸ਼ਾ ਦੇ ਵਿੱਚ ਆਪਣੇ ਸੁਜਾਨ ਕਵੀਆਂ ਨੂੰ ਕਹਿ ਕਹਿ ਕੇ।
ਸੋ ਹਮ ਪੰਥ ਹੇਤ ਕਰਵਾਵੇ, ਪਠੈ ਆਪ ਸਭ ਹੁਣ ਸੁਣਾਵੇ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਐਸੇ ਗ੍ਰੰਥ ਅਸੀਂ ਪੰਥ ਦੇ ਹਿੱਤ ਦੇ ਵਾਸਤੇ ਹੀ ਤਿਆਰ ਕਰਵਾ ਰਹੇ ਹਾਂ। ਪਠੈ ਆਪ ਸਭ ਹੁਣ ਸੁਣਾਵੇ, ਅਸੀਂ ਆਪ ਵੀ ਉਹਨਾਂ ਕਥਾ ਕਹਾਣੀਆਂ ਨੂੰ ਪੜ੍ਹਦੇ ਹਾਂ ਤੇ ਸਾਰਿਆਂ ਨੂੰ ਇਹ ਵੀ ਕਹਿੰਦੇ ਹਾਂ ਕਿ ਐਸੀਆਂ ਕਥਾ ਕਹਾਣੀਆਂ ਪੁਰਾਤਨਾਂ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ, ਉਹਨਾਂ ਦੇ ਪੜ੍ਹਨ ਦੇ ਨਾਲ ਲਾਭ ਦੀ ਪ੍ਰਾਪਤੀ ਹੁੰਦੀ ਹੈ। ਇਸ ਤਰੀਕੇ ਦੇ ਨਾਲ ਦਸਵੀਂ ਸੌ ਸਾਖੀ ਦੀ ਸਾਖੀ ਨੂੰ ਬਿਆਨ ਕੀਤਾ ਹੈ ਕਵੀ ਸੰਤੋਖ ਸਿੰਘ ਜੀ ਨੇ। ਜਿਸ ਤਰ੍ਹਾਂ ਮੂਲ ਸਾਖੀ ਹੈ ਜਿਹੜੀ ਕਿ ਲਿਖੀ ਹੋਈ ਹੈ ਸੌ ਸਾਖੀ ਗ੍ਰੰਥ ਦੇ ਵਿੱਚ, ਉਹ ਵੀ ਮੈਂ ਤੁਹਾਡੇ ਸਨਮੁਖ ਪੇਸ਼ ਕਰਦਾ ਹਾਂ।
ਏਕ ਬਿਰ ਗੁਰੂ ਜੀ ਕੇ ਹਜੂਰ ਰਾਗੀਆਂ ਨੇ ਕੀਰਤਨ ਕੀਤਾ, ਅਤੇ ਵੈਰਾਗ ਕਰ ਗੋਪੀ ਚੰਦ ਦੀ ਵਾਰ ਗਾਵੀ। ਪ੍ਰੀਤ ਕਰ ਖਾਲਸਾ ਖੁਸ਼ੀ ਹੋਇਆ, ਸਵੇਰ ਕਾ ਸਮਾਂ ਥਾ, ਸ਼ਬਦ ਸਾਜ ਕੰਠ ਪ੍ਰੇਮ ਏਕ ਹੋ ਗਏ। ਏਕਾਂਗੀ ਇੱਕ ਜਮਾ ਅੰਗੀ, ਦੋ ਸ਼ਬਦਾਂ ਦੀ ਇੱਕ ਇਹ ਸੰਧੀ ਹੈ। ਸਿਰਫ ਗੁਰੂ ਜੀ ਕੀ ਬਾਣੀ ਸੇ ਪ੍ਰੀਤ ਰੱਖਣੇ ਵਾਲਾ ਜੋ ਹੋਤਾ ਹੈ ਉਸਨੂੰ ਇਕਾਂਗੀ ਕਿਹਾ ਜਾਤਾ ਹੈ। ਗੁਰੂ ਜੀ ਕੀ ਬਾਣੀ ਬਿਨਾ ਪ੍ਰੀਤ ਨਹੀਂ ਥਾ ਕਰਦਾ। ਸੋ ਉੱਠ ਭਲਕੇ ਦੀਵਾਨ ਵਿੱਚ ਆਏ ਕੇ ਬੋਲਿਆ, ਗੁਰੂ ਜੀ ਮੇਰੀ ਪੁਕਾਰ ਹੈ, ਗੁਰੂ ਕੇ ਸਿੱਖ ਰਾਗੀ ਬੇਸਿਦਕੀ ਹੋ ਗਏ ਹਨ। ਗੁਰੂ ਕੀ ਬਾਣੀ ਛੱਡ ਕੇ ਗੋਪੀ ਚੰਦ ਕਾ ਝਗੜਾ ਆਰੰਭ ਬੈਠੇ ਅੰਮ੍ਰਿਤ ਵੇਲੇ। ਗੁਰੂ ਜੀ ਕੇ ਸ਼ਬਦ ਬਾਜੋ ਹੋਰ ਕੱਚੀ ਬਾਣੀ, ਇਨ੍ਹਾਂ ਸਿੱਖਾਂ ਜਾਣ ਬੋਝ ਬਾਣੀ ਛੱਡ ਕੇ ਕੀਰਤਨ ਵੇਲੇ ਕਿਉਂ ਹੋਰ ਪੜਿਆ। ਤਾਂ ਬਚਨ ਹੋਇਆ ਭਾਈ ਸਾਈ ਲੋਕਾਂ ਸਿੱਖਾਂ ਵਿੱਚ ਅਤੇ ਗੁਰੂ ਵਿੱਚ ਭੇਦ ਨਹੀਂ। ਸਿੱਖ ਸੇਵਕ ਭਗਤ ਸਭ ਨਾਮ ਬੈਰਾਗ ਸਾਸ ਸਾਸ ਸੰਭਾਲਦੇ ਹਨ ਕਰਤਾਰ ਨੂੰ, ਅਤੇ ਸਿੱਖਾ ਸਿੱਖੀ ਦੂਰ ਹੈ। ਧੰਨ ਗੋਪੀ ਚੰਦ ਜਿਨੇ 1400 ਰਾਣੀ ਅਤੇ ਰਾਜ ਦਾ ਮੋਹ ਤਿਨਕੇ ਦੀ ਨਿਆਈ ਤੋੜ ਸੁੱਟਿਆ। ਤਪ ਕਰ ਸਿੱਧ ਹੁਆ, ਗੋਰਖ ਨਾਥ ਕੇ ਚਰਨੀ ਲੱਗ ਉਧਰਿਆ। ਤੁਸੀਂ ਸਭ ਸਿੱਖ ਹਜੂਰ ਬੈਠਦੇ ਹੋ, ਅਰ ਮਨ ਘਰ ਦੀਆਂ ਕਾਣੀਆਂ ਕਸੋਣੀਆਂ ਕੁਰਹਿਤਨੀਆਂ ਸਿੱਖਣੀਆਂ ਦੇ ਵਿੱਚ ਤੁਹਾਡਾ ਜੁੜਿਆ ਹੈ। ਕੁਛ ਗੁਰੂ ਕੇ ਘਰੋਂ ਹੱਥ ਲੱਗੇ ਤਾਂ ਲੈ ਕਰ ਘਰ ਜਾਈਏ। ਤੁਸੀਂ ਕਿੱਕਣ ਗੋਪੀ ਚੰਦ ਦੀ ਰੀਸ ਕਰਦੇ ਹੋ। ਗੁਰੂ ਸਭ ਕਾ ਸਾਂਝਾ ਹੈ ਵੈਰਾਗ ਵਾਲਿਆਂ ਦਾ। ਜਿਸ ਬਾਣੀ ਨਾਲ ਵੈਰਾਗ ਅਤੇ ਸ਼ਾਂਤੀ ਗਿਆਨ ਪ੍ਰਾਪਤ ਹੋਵੇ ਸੋ ਬਾਣੀ ਗੁਰੂ ਕੀ ਬਾਣੀ ਸਮਾਨ ਹੈ। ਵੇਦ ਪੀ ਬੇਅਰਥ ਤਿਆਗਣਾ ਅਰਥਾਤ ਭਾਵੇਂ ਵੇਦ ਕਾ ਪੀ ਕੋਈ ਬਚਨ ਹੋ ਜੇ ਉਸ ਤੋਂ ਕੋਈ ਅਰਥ ਨਹੀਂ ਨਿਕਲਦਾ ਅਰ ਲਾਭਦਾਇਕ ਕੋਈ ਬਾਤ ਪ੍ਰਾਪਤ ਨਹੀਂ ਹੋਤੀ ਤਦ ਉਸਕੋ ਭੀ ਤਿਆਗ ਦੇਣਾ ਚਾਹੀਏ। ਦੇਵਤਾ ਕੀ ਬਾਣੀਆਂ ਰੱਖ ਛੋੜੀਏ ਅਰਥਾਤ ਇਸੀ ਤਰ੍ਹਾਂ ਜੋ ਦੇਵਤੋਂ ਕੀ ਬਾਣੀ ਭੀ ਹੈ ਤੋ ਉਸਕੋ ਭੀ ਏਕ ਪਾਸੇ ਰੱਖ ਦੋ। ਸਾਰ ਵਾਲਾ ਵਾਕ ਬਾਲਕ ਕਾ ਭੀ ਮੰਨਣਾ ਅਰਥਾਤ ਸ੍ਰੇਸ਼ਟ ਬਚਨ ਬਾਲਕ ਕਾ ਭੀ ਹੋ ਤੋ ਉਸਕੋ ਮਾਨਣਾ ਚਾਹੀਏ। ਸਾਖੀ ਦਸਵੀਂ ਪੂਰੀ ਹੋਈ। ਇਹ ਸੌ ਸਾਖੀ ਦੇ ਵਿੱਚ ਸਾਖੀ ਦਾ ਬਿਆਨ ਇਸ ਤਰ੍ਹਾਂ ਕੀਤਾ ਹੈ। ਹੋਤੇ 52 ਕਵੀ ਗੁਰ ਪਾਸ ਸਭ ਹੀ ਬਾਣੀ ਕਰੈ ਪਰ ਕਾਸ਼। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ 52 ਕਵੀ ਸਨ। ਸਾਰਿਆਂ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਕਮ ਕਰਕੇ ਬਾਣੀ ਲਿਖਵਾਉਂਦੇ ਸਨ ਭਾਵ ਕੇ ਉਹ ਜਿਹੜੀਆਂ ਕਥਾ ਕਹਾਣੀਆਂ ਲਿਖਦੇ ਸਨ ਸਤਿਗੁਰੂ ਜੀ ਉਹਨਾਂ ਨੂੰ ਦੇਖਦੇ ਸਨ। ਸਤਿਗੁਰ ਸਭ ਇਕੱਤਰ ਕਰਵਾਵੇ ਪੱਤਰ ਦੀਰਘ ਪੜ ਲਿਖਵਾਵੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਸਤਿਗੁਰਾਂ ਦੇ ਹਜ਼ੂਰੀ 52 ਕਵੀ ਸਨ ਉਹ ਜੋ ਕੁਝ ਵੀ ਲਿਖਦੇ ਸਨ ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਵੱਡੇ ਪੱਤਰੇ ਦੇ ਉੱਤੇ ਭਾਵ ਕੇ ਵੱਡੇ ਕਾਗਜ਼ ਦੇ ਉੱਤੇ ਲਿਖਵਾ ਦਿੰਦੇ ਸਨ। ਨਾਮ ਗ੍ਰੰਥ ਕੋ ਵਿਦਿਆ ਸਾਗਰ ਰਾਖਣ ਕੀਨੋ ਸ੍ਰੀ ਪ੍ਰਭ ਨਾਗਰ। ਇੱਕ ਵਿਦਿਆ ਸਾਗਰ ਨਾਂ ਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗ੍ਰੰਥ ਉਹਨਾਂ ਕਵੀਆਂ ਤੋਂ ਲਿਖਵਾਇਆ ਜਿਸ ਗ੍ਰੰਥ ਦੇ ਵਿੱਚ ਬਹੁਤੇ ਸਾਰੇ ਕਵੀਆਂ ਦੀ ਬਾਣੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦਰਜ ਕੀਤੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਗ੍ਰੰਥ ਦਾ ਨਾਮ ਹੈ ਵਿਦਿਆ ਸਾਗਰ। ਕਵਿਤਾ ਸਭ ਹਿਨ ਕੀ ਪਰਖੰਤੇ ਜਿਮ ਤਮ ਤਾਰ ਸੁਛੰਦ ਬਨੰਤੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਕਵੀਆਂ ਦੀਆਂ ਕਵਿਤਾਵਾਂ ਦੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਪਰਖ ਕਰਦੇ ਸਨ। ਜਿਮ ਤਮ ਤਾਰ ਸੋ ਛੰਦ ਬਨੰਤੇ ਕਹਿਣ ਤੋਂ ਪਾਵੇ ਹੈ ਕਿ ਜਿਸ ਤਰੀਕੇ ਦੇ ਨਾਲ ਵੱਧ ਘੱਟ ਉਹ ਲਿਖਦੇ ਸਨ ਛੰਦਾਂ ਦੇ ਵਿੱਚ ਉਹਨਾਂ ਸਾਰਿਆਂ ਛੰਦਾਂ ਦੀ ਪਰਖ ਪੜਚੋਲ ਕੀਤੀ ਜਾਂਦੀ ਸੀ ਸਤਿਗੁਰਾਂ ਵੱਲੋਂ। ਰੀਜ ਰੀਜ ਦੇ ਮੌਜ ਕਨੇਰੀ ਲੱਖੋਂ ਦਰਬ ਕਰੋੜਨ ਕੇਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰੀਝ ਰੀਝ ਦੇ ਨਾਲ ਬੜੀ ਮੌਜ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਕਵੀਆਂ ਦੀਆਂ ਕਵਿਤਾਵਾਂ ਨੂੰ ਸੁਣਦੇ ਸਨ। ਇੱਥੋਂ ਤੱਕ ਸਤਿਗੁਰੂ ਜੀ ਕਈ ਵਾਰੀ ਪ੍ਰਸੰਨ ਹੋ ਜਾਂਦੇ ਸਨ ਕਿ ਲੱਖਾਂ ਤੋਂ ਲੈ ਕੇ ਕਰੋੜਾਂ ਤੱਕ ਮਾਇਆ ਵੀ ਕਿਸੇ ਕਵੀ ਨੂੰ ਉਹ ਦੇ ਦਿੰਦੇ ਸਨ।
ਕਵੀਆਂ ਕੇ ਆਗੇ ਬਿਰਤਾਂਤ ਕਰ ਗ੍ਰੰਥ ਮੈਂ ਸਭ ਬਖਿਆਤ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਵੀਆਂ ਦਾ ਜਿਹੜਾ ਬਿਰਤਾਂਤ ਹੈ ਅਗਲੀ ਆਉਣ ਵਾਲੀ ਕਥਾ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਮੈਂ ਐਸੇ ਗ੍ਰੰਥ ਦੇ ਵਿੱਚ ਲਿਖ ਕੇ ਬਿਆਨ ਕਰਾਂਗਾ।
ਰੁੱਤ ਪਈ ਅਬ ਤੀਸਰ ਪੂਰੀ ਸਿਰ ਕਲਗੀ ਤਰ ਕੀ ਕਥ ਰੂਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਜਗ੍ਹਾ ਦੇ ਉੱਤੇ ਮੇਰੀ ਜਿਹੜੀ ਰੁੱਤ ਹੈ ਤੀਸਰੀ ਉਹ ਪੂਰੀ ਹੁੰਦੀ ਹੈ ਜਿਹਦੇ ਵਿੱਚ ਮੈਂ ਕਲਗੀਧਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਸੁੰਦਰ ਕਥਾ ਨੂੰ ਬਿਆਨ ਕੀਤਾ ਹੈ। ਕਿਉਂਕਿ ਕਵੀ ਸੰਤੋਖ ਸਿੰਘ ਜੀ ਨੇ ਵੱਖ ਵੱਖ ਰਿੱਤਾਂ ਦੇ ਵਿੱਚ ਵੱਖ ਵੱਖ ਰਾਸਾਂ ਦੇ ਵਿੱਚ ਸਾਰੀ ਕਥਾ ਨੂੰ ਬਿਆਨ ਕੀਤਾ ਹੈ। ਰੁੱਤ ਵੀ ਲਿਖਿਆ ਹੈ ਔਰ ਇਸ ਤੋਂ ਇਲਾਵਾ ਰਿੱਤ ਵੀ ਲਿਖਿਆ ਹੈ। ਇਸ ਸ਼ਬਦ ਨੂੰ ਦੋ ਤਰ੍ਹਾਂ ਲਿਖਿਆ ਹੈ। ਕਹਿੰਦੇ ਨੇ ਕਿ ਜਿਹੜੀ ਰਿੱਤ ਹੈ ਜਾਂ ਇਹ ਜਿਹੜੀ ਰੁੱਤ ਹੈ ਮੇਰੇ ਗ੍ਰੰਥ ਦੀ ਇੱਥੇ ਪੂਰੀ ਹੁੰਦੀ।
ਪਾਠੈ ਸੁਣੈ ਉਪਜਾਵੈ ਪ੍ਰੇਮ ਸਤਿਗੁਰ ਬਖਸ਼ੈ ਸ਼੍ਰੋਤਣ ਛੇਮ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਵੀ ਮੇਰੀ ਇਸ ਕਥਾ ਨੂੰ ਪੜ੍ਹਦੇ ਨੇ ਜਿਹੜੇ ਵੀ ਮੇਰੀ ਇਸ ਕਥਾ ਨੂੰ ਸੁਣਦੇ ਨੇ ਉਹਨਾਂ ਦੇ ਮਨ ਦੇ ਅੰਦਰ ਸਤਿਗੁਰੂ ਦੀ ਕਿਰਪਾ ਦੇ ਨਾਲ ਪ੍ਰੇਮ ਪੈਦਾ ਹੋਵੇਗਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨਗੇ ਸਰੋਤਿਆਂ ਦੇ ਉੱਤੇ ਕਿ ਉਹਨਾਂ ਨੂੰ ਕਲਿਆਣ ਦੀ ਪ੍ਰਾਪਤੀ ਹੋਵੇਗੀ।
ਦਸ ਪਤਸ਼ਾਹਣ ਚਰਨ ਮਨਾਏ
कवि संतोख सिंह काव बनाए। कवि संतोख सिंह जी लिखते ने के दसवें गुरु भाव के सतगुरु गोविंद सिंह सच्चे पातशाह जी दे चरणा नू मना के चरणा नू पूज के मैं कवि संतोख सिंह ने एक कविता बयान कीती है सतगुरु गोविंद सिंह सच्चे पातशाह जी दी। इस जगह दे उते कवि जी ने इस अध्याय दी समाप्ति कीती है। दूसरे पासे जेड़ी ये रित चल रही सी उदी भी समाप्ति कीती है। हुण तीजी रुत इस जगह दे उते उन्हां ने समाप्त कीती है। अगे चौथी रित दी शुरुआत करदे ने। थोड़े जे दो चार पहला कवि जी ने मंगल बयान कीते ने। रित चौथी चली एक ओंकार सतगुर प्रसाद श्री वाहेगुरु जी की फते अथ चथरत रुत कथन। पहला इष्ट देव श्री अकाल पुरख दा कवि जी मंगल करदे ने।
दीन दयाल आनंद कन जो सब मैं ले लीन लीन नाम जन जाहिने तिन को केवल दीन।
कवि संतोख सिंह जी लिखते ने के दीना उते दयालु ते एक रस आनंद स्वरूप परमात्मा जो सारयां दे विच समाया होया है अते जिस दे आसरे सारे कायम हन ऐसे परमात्मा दा नाम जिन्ना जना ने लिया है उन्हां नू आपने केवल पदवी दित्ती है। अगे केवल दा भाव अर्थ बयान करदे ने। भाव न्याने दुख तो इक्की प्रकार दे दुख तो मूलों ही छुटकारा पा जान दा नाम केवल दस्या है। साधन उसदा है 16 पदार्थां दा तत् ज्ञान। सांख विच त्रै प्रकार दे दुखां तो संपूर्ण खलासी नू केवल आख्या गया है ते विवेक उसदा साधन है। योग दर्शन विच अहंकार दी पूर्ण निवृत्ति हो जानते दृष्टा दा स्वै स्वरूप विच स्थित हो जाना केवल है। चित वृत्तियां नू निरोध करना उसदा साधन है। वेदांत विच अद्वैत विच निश्चा होके निरोल ब्रह्म भाव विच हो जाना केवल है। साधन अविद्या दा नाश करना है। गुरमत मार्ग विच जदों केवल पद वर्त्या जावे तां भाव है जीव आत्मा दा परमात्मा दे नाल अविछड़ मेल विच सदा संजोग विच हो जाना। भाव जीव तत् दा परम तत् नाल अविछड़ मिलाप इस दा साधन प्रेम है। प्रेम दा विद्यत स्वरूप सिमरन है। ए केवल दे बारे कवि जी ने बयान कीता है जिन्हों आपां मोक्ष कह देने। इष्ट देव दसां गुरु साहबाना दा कवि जी मंगल कर देने।
हर हर खोटी मत हर हर दै दै नाम गुर गुरु नानक जहाजन को पार पार।
कवि संतोख सिंह जी लिखदे ने गुरां दे गुरु नानक ने दूर करके खोटियां मतां ते दे के हरी दा नाम जहाजां दे जहाज पार करके पार कर दिते।
कर कर पार गोरे अंगद अमर दास सोडी कोल चंद राम दास दया टर टर।
तिवें ही गुरु अंगद गुरु अमरदास सोडी कुल दे चंद गुरु रामदास जी ने दया विच टल टल के लोकें पार कीते।
घर घर जस गोरे हर जन जानियत श्री हर गोविंद हर राय रूप तर तर।
इहो ही जस घर घर विच प्रसिद्ध है गुरु अर्जन जी दा जिन्ना दा ही रूप तर तर के श्री हर गोविंद ते हर राय जी होए।
दर दर दुख हर कृष्ण नवम गुर श्री गुरु गोविंद सिंह लो चरण पार पार।
कवि संतोख सिंह जी लिखदे ने उन्ना ही वांग होए हर कृष्ण जी दुखां नू दलन वाले ते श्री गुरु तेग बहादुर नौवें गुरु जी ते श्री गुरु गोविंद सिंह जी वैरियां नू दलन वाले कवि आदि तो लैके अंत तक सारे गुरां दे चरणां ते डिग के उत्थे ही पै के नमस्कार करदा है। ए दस गुरु साहबाना दा कवि जी ने मंगल कीता। अगे कवि संकेत मर्यादा दा मंगल करदे ने कला दी देवी दा।
चंदन सेत सुचरचत अंगा चंद मनेंद बदन सेत रंगा
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਸ ਦੇ ਤਨ ਦੇ ਅੰਗ ਚਿੱਟੇ ਚੰਦਨ ਨਾਲ ਚਰਚਿਤ ਹਨ, ਮੁਖ ਦਾ ਰੰਗ ਚੰਦਰਮਾ ਵਰਗਾ ਚਿੱਟਾ ਹੈ। ਚੰਦਰ ਕਸੇਤ ਲਗਿਓ ਤਨ ਸੰਗ, ਜਲ ਪਰਵਾਹ ਜਿਹ ਰੰਗ ਸੋ ਰੰਗ। ਜਿਸ ਦੇ ਤਨ ਨਾਲ ਲੱਗਾ ਹੈ ਚਿੱਟਾ ਕਪੂਰ, ਜਿਸ ਦਾ ਸੋਹਣਾ ਰੰਗ ਜਲ ਪ੍ਰਵਾਹ ਦੇ ਰੰਗ ਵਾਂਗੂ ਲਹਿਰਦਾ ਹੈ, ਭਾਵ ਕੇ ਭਾਸਦਾ ਹੈ। ਚੌਦਹ ਲੋਕਣ ਵਿਆਪ ਮਹਾਨੀ, ਉਚਰਤ ਕੋਟੋਂ ਅੰਤ ਨਾ ਜਾਨੀ। ਕਵੀ ਜੀ ਲਿਖਦੇ ਨੇ ਜੋ ਮਹਾਨ ਬਾਣੀ ਕੇ 14 ਲੋਕਾਂ ਵਿੱਚ ਵਿਆਪਕ ਹੈ, ਜਿਸ ਬਾਣੀ ਨੂੰ ਕਰੋੜਾਂ ਉਚਾਰ ਰਹੇ ਹਨ, ਜਿਨ੍ਹਾਂ ਦਾ ਮੈਂ ਅੰਤ ਨਹੀਂ ਜਾਣਦਾ। ਨਈ ਨਈ ਨਿਤ ਕਵਣ ਬਖਾਨੀ, ਅਸ ਬਾਣੀ ਪਦ ਬੰਧਨ ਠਾਨੀ। ਨਵੀਂ ਤੋਂ ਨਵੀਂ ਬਾਣੀ ਨਿਤ ਕਵੀ ਆਖਦੇ ਹਨ, ਐਸੀ ਬਾਣੀ ਨੂੰ ਮੈਂ ਵੀ ਚਰਨਾਂ ਤੇ ਮੱਥਾ ਟੇਕ ਕੇ ਅੱਗੇ ਉਚਾਰਨ ਕਰਦਾ। ਅੱਗੇ ਕਵੀ ਜੀ ਮੂਲ ਕਥਾ ਦਾ ਪ੍ਰਾਰੰਭ ਕਰਦੇ ਨੇ। ਸੁਣੋ ਕਥਾ ਸ੍ਰੀ ਕਲਗੀ ਤਰਕੀ, ਸ਼੍ਰੋਤਾ ਪਰ ਹਰ ਦੁਰਮਤ ਯੁਰਕੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਅਗਲੀ ਕਥਾ ਨੂੰ ਹੇ ਸਰੋਤਾ ਜਣੋ ਸੁਣੋ, ਜਿਹੜੀ ਕਿ ਕਥਾ ਦੁੱਖਾਂ ਤੇ ਦੁਰਬੁੱਧੀ ਨੂੰ ਹਿਰਦੇ ਤੋਂ ਦੂਰ ਕਰਨ ਦੀ ਸਮਰੱਥਾ ਰੱਖਦੀ ਹੈ। ਆਚੇ ਰਾਜ ਚਰਤਰ ਗੁਰੂ ਕੇ ਹੈ, ਕਿਸਮੈ ਸ਼ਕਤ ਜੋ ਸਗਰੇ ਕਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਦੇ ਜਿਹੜੇ ਚਰਿੱਤਰ ਨੇ, ਉਹਨਾਂ ਦੀਆਂ ਜਿਹੜੀਆਂ ਲੀਲਾਵਾਂ ਨੇ, ਉਹ ਬਹੁਤ ਹੀ ਜ਼ਿਆਦਾ ਵਿਚਿੱਤਰ ਨੇ। ਦੁਨੀਆਂ ਦੇ ਕਿਸੇ ਵੀ ਕਵੀ ਦੇ ਵਿੱਚ ਐਸੀ ਸ਼ਕਤੀ ਨਹੀਂ ਹੈ, ਐਸੀ ਸਮਰੱਥਾ ਨਹੀਂ ਹੈ ਕਿ ਗੁਰੂ ਦੇ ਸੰਪੂਰਨ ਇਤਿਹਾਸ ਨੂੰ ਉਹ ਬਿਆਨ ਕਰ ਸਕੇ। ਗੁਰ ਕਿਰਪਾਲ ਜੇ ਤਕ ਕੀਆ ਕਰੁਣਾ, ਮੈਂ ਪੀ ਕਰੋ ਤਿਤਕ ਜਸ ਬਰਨਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿਰਪਾਲੂ ਗੁਰੂ ਜੀ ਜਿੰਨੀ ਕੁ ਮੇਰੇ ਤੇ ਕਰਣਾ ਕਰਨਗੇ, ਜਿੰਨੀ ਕੁ ਦਇਆ ਕਰਨਗੇ, ਮੈਂ ਉਹਨਾਂ ਦੀ ਦਇਆ ਦੇ ਸਦਕਾ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਓਨੀ ਹੀ ਜਸ ਦੀ ਕਵਿਤਾ ਨੂੰ ਬਿਆਨ ਕਰਾਂਗਾ। ਮੋਹ ਮੈਂ ਸ਼ਕਤ ਨਾ ਰੰਚ ਪਰ ਹੈ, ਆਪਣੇ ਚਲਤ ਆਪ ਹੀ ਕਰ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੇਰੇ ਵਿੱਚ ਰਤਾ ਪਰ ਰੰਚਕ ਪਰ ਵੀ ਕੋਈ ਸ਼ਕਤੀ ਨਹੀਂ ਹੈ, ਕੋਈ ਸਮਰੱਥਾ ਨਹੀਂ ਹੈ, ਆਪਣੇ ਚਲ ਤੇ ਆਪ ਹੀ ਕਰ ਹੈ। ਭਾਵ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਕੌਤਕਾਂ ਨੂੰ ਆਪਣੇ ਆਪ ਹੀ ਮੇਰੀ ਕਲਮ ਦੇ ਦੁਆਰਾ ਲਿਖਵਾ ਰਹੇ ਨੇ। ਪਾਇਓ ਖਾਲਸਾ ਪੰਥ ਵਿਸਾਲਾ, ਤਿੰਨ ਕੋ ਯੁੱਧ ਪ੍ਰਬੰਧ ਕਰਾਲਾ। ਕਵੀ ਜੀ ਲਿਖਦੇ ਨੇ ਕਿ ਜਿਹੜਾ ਸਤਿਗੁਰਾਂ ਦਾ ਖਾਲਸਾ ਪੰਥ ਵਿਸ਼ਾਲ ਪ੍ਰਗਟ ਹੋਇਆ, ਉਹਨਾਂ ਦੇ ਭਿਆਨਕ ਯੁੱਧਾਂ ਦਾ ਜਿਹੜਾ ਪ੍ਰਸੰਗ ਹੈ, ਅਗਲੀ ਆਉਣ ਵਾਲੀ ਕਥਾ ਦੇ ਵਿੱਚ ਮੈਂ ਬਿਆਨ ਕਰਾਂਗਾ। ਵਰਣਨ ਕਰੋ ਸੁਣੋ ਮਨ ਲਾਏ, ਸ੍ਰੀ ਕਲਗੀ ਤਰ ਜਿਮ ਕਰਵਾਏ। ਕਵੀ ਜੀ ਲਿਖਦੇ ਨੇ ਮੈਂ ਬਿਆਨ ਕਰਾਂਗਾ, ਮੈਂ ਵਰਣਨ ਕਰਾਂਗਾ, ਤੁਸੀਂ ਹੇ ਸਰੋਤਾ ਜਣੋ ਮਨ ਨੂੰ ਜੋੜ ਕੇ ਇਸ ਸਾਰੀ ਕਥਾ ਨੂੰ ਸੁਣੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਸ ਤਰ੍ਹਾਂ ਯੁੱਧ ਕੀਤੇ ਤੇ ਕਿਸ ਤਰ੍ਹਾਂ ਆਪਣੇ ਸਿੰਘਾਂ ਤੋਂ ਯੁੱਧ ਕਰਵਾਏ। ਨਿਤ ਸਿੰਘਣ ਕੀ ਸਭਾ ਲਗਾਵੇ, ਹੱਥੋ ਰਿਪਣੀ ਉਪਦੇਸ਼ ਦ੍ਰਿੜਾਵੇ। ਨਿਤਾ ਪ੍ਰਤੀ ਸਿੰਘਾਂ ਦੀ ਸਭਾ ਲਗਾ ਕੇ ਸਤਿਗੁਰੂ ਜੀ ਬੈਠਦੇ ਨੇ ਤੇ ਸਾਰਿਆਂ ਨੂੰ ਇਹੀ ਉਪਦੇਸ਼ ਦ੍ਰਿੜਤਾ ਦੇ ਨਾਲ ਸਿਖਾਉਂਦੇ ਨੇ। ਹਤੋ ਰਿਪਨ ਭਾਵ ਕੇ ਵੈਰੀਆਂ ਦਾ ਖਾਲਸਿਓ ਨਾਸ ਕਰੋ। ਸ਼ਸਤਰਣ ਕੋ ਅਭਿਆਸ ਸਦੀਵਾ, ਮਤੀ ਉੱਚੀ ਰਾਖੋ ਮਨ ਨੀਵਾ। ਸਤਿਗੁਰੂ ਜੀ ਸਾਰਿਆਂ ਨੂੰ ਕਹਿੰਦੇ ਨੇ ਕਿ ਹਥਿਆਰਾਂ ਦਾ ਨਿਤਾ ਪ੍ਰਤੀ ਅਭਿਆਸ ਕਰੋ, ਇਸ ਤੋਂ ਇਲਾਵਾ ਆਪਣੀ ਮਤ ਨੂੰ ਉੱਚੀ ਰੱਖੋ ਤੇ ਮਨ ਨੂੰ ਨੀਵਾਂ ਰੱਖੋ। ਵਾਹਿਗੁਰੂ ਜੀ ਕੀ ਕਹਿ ਫਤਿਹ, ਗਰਜਤ ਭਇਓ ਖਾਲਸੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਐਸਾ ਹੀ ਖਾਲਸੇ ਬੋਲਾ ਗਰਜ ਗਰਜ ਕੇ ਬੋਲਦੇ ਨੇ। ਨਿਤ ਪ੍ਰਤੀਸੰਗਤ ਅਤਿਸ਼ੈ ਆਵੇ, ਬਸੇ ਅਨੰਦਪੁਰ ਮੋਦ ਬੜਾਵੇ। ਕਵੀ ਜੀ ਲਿਖਦੇ ਨੇ ਕਿ ਨਿੱਤਾ ਪ੍ਰਤੀ ਸੰਗਤ ਬਹੁਤੀ ਹੀ ਜ਼ਿਆਦਾ ਆਨੰਦਪੁਰ ਨਗਰੀ ਦੇ ਵਿੱਚ ਆਉਂਦੀ। ਥਿਰੈ ਸਦੀਵ ਸਿੰਘ ਦਲ ਪਾਇਓ, ਬਲੀ ਤੁਰੰਗਮ ਚੜਬੇ ਲਾਇਓ। ਇਸੇ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਕਈ ਐਸੇ ਸਿੰਘ ਆਨੰਦਪੁਰ ਦੇ ਵਿੱਚ ਰਹਿਣ ਲੱਗੇ ਨੇ ਜਿਹੜੇ ਕਿ ਫੌਜ ਦੇ ਵਿੱਚ ਭਰਤੀ ਹੋਏ ਨੇ, ਫੌਜ ਦੇ ਵਿੱਚ ਸ਼ਾਮਲ ਹੋਏ ਨੇ। ਐਸੇ ਬਲੀ ਸਿੰਘ ਯੋਧੇ ਤਾਕਤਵਰ ਘੋੜਿਆਂ ਦੀ ਅਸਵਾਰੀ ਕਰਦੇ ਨੇ। ਕਿਸ ਕੋ ਇਸ ਕਲਗੀ ਤਰ ਦੇਤ, ਕੋਮਲ ਅਨ ਆਪਣਾ ਨਕੇਤ। ਕਵੀ ਜੀ ਲਿਖਦੇ ਨੇ ਕਿ ਕਈਆਂ ਸਿੰਘਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਘੋੜੇ ਬਖਸ਼ਿਸ਼ ਕਰਦੇ ਨੇ, ਪ੍ਰਦਾਨ ਕਰਦੇ ਨੇ, ਤੇ ਕਈ ਸਿੰਘ ਆਪਣੇ ਘਰਾਂ ਤੋਂ ਮੁੱਲ ਖਰੀਦ ਕੇ ਘੋੜੇ ਲਿਆਉਂਦੇ ਨੇ। ਲੱਗੇ ਤਬੇਲੇ ਸੁੰਦਰ ਘੋੜੇ, ਚਪਲ ਵਿਸਾਲ ਭਰੇ ਤਨ ਜੋੜੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤਬੇਲੇ ਦੇ ਵਿੱਚ ਬਹੁਤੇ ਸਾਰੇ ਘੋੜੇ ਵੱਜੇ ਰਹਿੰਦੇ ਨੇ ਜਿਹੜੇ ਕਿ ਬਹੁਤ ਸੁੰਦਰ ਨੇ। ਕਵੀ ਜੀ ਲਿਖਦੇ ਨੇ ਚਪਲ ਵਿਸਾਲ ਭਰੇ ਤਨ ਜੋੜੇ, ਭਾਵ ਕੇ ਬੜੇ ਚਪਲ ਨੇ, ਬੜੇ ਚਲਾਕ ਨੇ, ਬੜੇ ਵਿਸਾਲ ਨੇ, ਭਾਵ ਕੇ ਲੰਮੇ ਤੇ ਉੱਚੇ ਨੇ। ਇਸ ਤੋਂ ਇਲਾਵਾ ਭਰੇ ਹੋਏ ਨੇ ਤਨ, ਸਰੀਰ ਉਹਨਾਂ ਦੇ ਸਾਰਿਆਂ ਦੇ ਬੜੇ ਭਰਵੇਂ ਨੇ। ਜੋੜੀਆਂ ਜੋੜੀਆਂ ਇਸੇ ਤਰ੍ਹਾਂ ਘੋੜਿਆਂ ਦੀਆਂ ਖਲੋਤੀਆਂ ਨੇ ਤਬੇਲਿਆਂ ਦੇ ਵਿੱਚ। ਕੇਤ ਕਹਾਥੀ ਰਹਿ ਗੁਰਦੁਆਰੇ, ਝੂਲਤ ਝੂਲਣ ਡਾਰ ਸ਼ਿੰਗਾਰੇ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਹਾਥੀ ਸਤਿਗੁਰਾਂ ਦੇ ਗੁਰਦੁਆਰੇ ਦੇ ਤਬੇਲੇ ਦੇ ਵਿੱਚ ਵੱਜੇ ਹੋਏ ਨੇ, ਜਿਨ੍ਹਾਂ ਦੇ ਉੱਤੇ ਸੋਹਣੀਆਂ ਅੰਬਾਰੀਆਂ ਪਾਈਆਂ ਹੋਈਆਂ ਨੇ, ਤੇ ਉਹ ਝੂਲਦੇ ਨੇ ਬੜੇ ਸ਼ਿੰਗਾਰੇ ਹੋਏ। ਬ੍ਰਿੰਦ ਬ੍ਰਿੰਦ ਨਰ ਬ੍ਰਿੰਦ ਸਥਾਨ, ਉਤਰੇ ਡੇਰੇ ਪਰੇ ਮਹਾਨ। ਭਾਵ ਕੇ ਬਹੁਤੇ ਥਾਵਾਂ ਦੇ ਸਮੂਹ ਜਿਹੜੇ ਪੁਰਸ਼ ਨੇ ਉਹ ਉਤਰੇ ਹੋਏ ਨੇ ਆਨੰਦਪੁਰ ਨਗਰੀ ਦੇ ਵਿੱਚ, ਉਹਨਾਂ ਨੇ ਆਪਣੇ ਡੇਰੇ ਲਾਏ ਨੇ। ਸਤ ਗੁਰ ਪੌਰ ਪੀਰ ਬਹੁ ਰਹਿ, ਰਾਜਨ ਕੇ ਵਕੀਲ ਥਿਰ ਲਹਿ। ਸਤਿਗੁਰਾਂ ਦੇ ਦਰਵਾਜੇ ਦੇ ਉੱਤੇ ਕਵੀ ਜੀ ਲਿਖਦੇ ਨੇ ਕਿ ਬਹੁਤੀ ਭੀੜ ਰਹਿੰਦੀ ਹੈ। ਇਸ ਤੋਂ ਇਲਾਵਾ ਪਹਾੜੀ ਰਾਜਾਂ ਦੇ ਜਿਹੜੇ ਵਕੀਲ ਨੇ, ਉਹਨਾਂ ਦੇ ਜਿਹੜੇ ਦੂਤ ਨੇ, ਉਹ ਵੀ ਹਾਜ਼ਰ ਰਹਿੰਦੇ ਨੇ। ਪੀਰ ਬਾਜ਼ਾਰ ਵਿਖੈ ਬਹੁ ਨਰਕੀ, ਦੇਸ਼ ਬਦੇਸ਼ੀ ਬੇਸਣ ਧਰਕੀ। ਇਸ ਤੋਂ ਇਲਾਵਾ ਇਸਤਰੀਆਂ ਤੇ ਪੁਰਸ਼ਾਂ ਦੀ ਬਾਜ਼ਾਰ ਦੇ ਵਿੱਚ ਵੀ ਬੜੀ ਭੀੜ ਰਹਿੰਦੀ ਹੈ। ਦੇਸ਼ ਵਿਦੇਸ਼ੀ ਬੇਸਨ ਧਰਕੀ, ਦੇਸ਼ਾਂ ਵਿਦੇਸ਼ਾਂ ਦੇ ਵੇਸ ਤਾਰੀਆਂ ਦੀ, ਭਾਵ ਦੇਸ਼ ਦੇਸ਼ ਦੇ ਵੇਸ ਦਿਸਦੇ ਹਨ। ਬਾਜੇ ਓ ਆਨੰਦਪੁਰ ਬਡ ਨਗਰ, ਆਵੇ ਚਲੈ ਸਿੱਖ ਦਿਸ਼ ਸਗਰ। ਇਸ ਤਰੀਕੇ ਦੇ ਨਾਲ ਆਨੰਦਪੁਰ ਨਗਰੀ ਬਹੁਤ ਜ਼ਿਆਦਾ ਵਧੀ ਹੋਈ ਹੈ। ਆਵੇ ਚਲੇ ਦਿਸ਼ ਸਿੱਖ ਸਗਰੰਗ, ਭਾਵ ਕੇ ਸਾਰੇ ਪਾਸਿਆਂ ਦੇ ਸਿੱਖ ਇਕੱਤਰ ਹੁੰਦੇ ਰਹਿੰਦੇ ਨੇ। ਨਿਕਟ ਨਿਕਟ ਤ੍ਰਿਣ ਕਤੂ ਨਾ ਰਹੇ, ਖੋਜਤ ਤਿਸੀ ਦੂਣ ਕੋ ਲਹੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲਾਗੇ ਲਾਗੇ ਕਿਤੇ ਵੀ ਘਾਹ ਪੱਠਾ ਨਾ ਰਿਹਾ, ਖੋਜਤ ਤਿਸੀ ਦੂਣ ਕੋ ਲਹੇ, ਕਿਉਂਕਿ ਉਸੇ ਹੀ ਦੂਣ ਦੇ ਵਿੱਚੋਂ ਘਾਹ ਪੱਠਾ ਲਿਆਂਦਾ ਜਾਂਦਾ ਸੀ ਘੋੜਿਆਂ ਦੇ ਵਾਸਤੇ ਤੇ ਹਾਥੀਆਂ ਦੇ ਵਾਸਤੇ। ਹੁਣ ਜਿਹੜਾ ਦੂਣ ਸ਼ਬਦ ਹੈ ਉਹ ਬਾਰ ਬਾਰ ਅੱਗੇ ਬਹੁਤਾ ਸਾਰਾ ਕਵੀ ਜੀ ਨੇ ਬਿਆਨ ਕਰਨਾ, ਇਸ ਕਰਕੇ ਦੂਣ ਸ਼ਬਦ ਦਾ ਅਰਥ ਸਮਝ ਲੈਣਾ ਮੈਂ ਯੋਗ ਸਮਝਦਾ ਹਾਂ। ਪਹਾੜਾਂ ਦੇ ਵਿਚਕਾਰਲੀ ਜਿਹੜੀ ਸਮਤਲ ਜਗ੍ਹਾ ਹੁੰਦੀ ਹੈ ਉਹਨੂੰ ਆਖਿਆ ਜਾਂਦਾ ਹੈ ਦੂਣ, ਜਿਹਦੇ ਵਿੱਚ ਘਾਹ ਪੱਠਾ ਤੇ ਖੁੱਲੇ ਮੈਦਾਨ ਹੁੰਦੇ ਨੇ, ਉਸ ਨੂੰ ਦੂਣ ਆਖਿਆ ਜਾਂਦਾ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਣ ਦੇ ਵਿੱਚੋਂ ਜਿਹੜੀ ਕਿ ਬਿਲਾਸਪੁਰ ਰਿਆਸਤ ਸੀ ਉਹਦੇ ਵਿੱਚ ਜਿਹੜੀ ਦੂਣ ਸੀ ਉਥੋਂ ਸਾਰੇ ਦਾ ਸਾਰਾ ਘਾਹ ਪੱਠਾ ਚਾ ਲਿਆ ਗਿਆ ਹੈ ਘੋੜਿਆਂ ਨੂੰ ਤੇ ਹਾਥੀਆਂ ਨੂੰ, ਇਸ ਕਰਕੇ ਘਾਹ ਪੱਠੇ ਦੀ ਬੜੀ ਕਵੀ ਜੀ ਲਿਖਦੇ ਨੇ ਇੱਕ ਸਮੇਂ ਕਮੀ ਹੋ ਗਈ। ਛੁਦਤ ਰਹਿਤ ਕੋਰੇ ਗਨ ਹਾਥੀ, ਚਾਰਾ ਅਲ ਪਿਆਏ ਬਨ ਸਾਥੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨਾਲ ਦੇ ਬਣਾ ਦੇ ਵਿੱਚੋਂ ਥੋੜਾ ਚਾਰਾ ਮਿਲਦਾ ਸੀ, ਭਾਵ ਕਿ ਘਾਹ ਪੱਠਾ ਥੋੜਾ ਮਿਲਦਾ ਸੀ, ਇਸ ਕਰਕੇ ਘੋੜੇ ਤੇ ਬਹੁਤੇ ਸਾਰੇ ਹਾਥੀ ਭੁੱਖੇ ਰਹਿਣ ਲੱਗੇ। ਮੇਲੇ ਓ ਖਾਲਸਾ ਇੱਕ ਦਿਨ ਗਰਜ਼ੀ, ਮਰਜ਼ੀ ਲਖੀ ਗੁਜ਼ਾਰਤ ਅਰਜ਼ੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੱਕ ਦਿਨ ਸਿੱਖ ਸੇਵਕ ਮਿਲੇ ਨੇ ਆਪਣੀ ਗਰਜ ਦੇ ਵਾਸਤੇ, ਉਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਬੇਨਤੀ ਕੀਤੀ ਹੈ, ਫਰਿਆਦ ਕੀਤੀ ਹੈ ਸਤਿਗੁਰਾਂ ਦੀ ਮਰਜ਼ੀ ਨੂੰ ਜਾਣਨ ਦੇ ਲਈ। ਸੁਣੀਐ ਸ੍ਰੀ ਸਤਿਗੁਰ ਮਹਾਰਾਜਾ, ਨਿਕਟ ਨ ਰਹਿਓ ਹਾਥੀਅਨ ਖਾਜਾ। ਹੱਥ ਜੋੜ ਕੇ ਸਿੰਘਾਂ ਨੇ ਆਖਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ, ਹੇ ਮਹਾਰਾਜ ਜੀ, ਸੁਣੋ ਸਾਡੀ ਬੇਨਤੀ ਨੂੰ, ਲਾਗੇ ਲਾਗੇ ਹਾਥੀਆਂ ਦੇ ਵਾਸਤੇ ਖਾਣ ਵਾਸਤੇ ਪੱਠੇ ਨਹੀਂ ਲੱਭਦੇ। ਤਿਮ ਹੀ ਤਿਣ ਨ ਤੁਰੰਗਮ ਕੇਰੇ, ਨਹੀਂ ਪਾਇਤ ਹੈ ਕਿਤੋਂ ਨੇਰੇ। ਇਸੇ ਹੀ ਤਰੀਕੇ ਦੇ ਨਾਲ ਘੋੜਿਆਂ ਦੇ ਵਾਸਤੇ ਵੀ ਘਾਹ ਪੱਠਾ ਨਹੀਂ ਮਿਲਦਾ, ਸੱਚੇ ਪਾਤਸ਼ਾਹ ਨਹੀਂ ਪਾਇਤ ਹੈ ਕਿਤੋਂ ਨੇਰੇ, ਭਾਵ ਕੇ ਘਾਹ ਪੱਠੇ ਦੀ ਲਾਗੋਂ ਕਿਤੋਂ ਵੀ ਸੱਚੇ ਪਾਤਸ਼ਾਹ ਪ੍ਰਾਪਤੀ ਨਹੀਂ ਹੋ ਰਹੀ। ਰਹਿ ਛੋਦਤ ਗਾਜ ਬਾਜ ਸੋ ਦੁਰਬਲ, ਤੁਮ ਬਿਨ ਕਹੇ ਨਾ ਜਾਹੇ ਅਨਤ ਥਲ। ਇਸ ਕਾਰਨ ਕਰਕੇ ਸੱਚੇ ਪਾਤਸ਼ਾਹ ਜੀ ਹਾਥੀ ਤੇ ਘੋੜੇ ਬਹੁਤੇ ਸਾਰੇ ਭੁੱਖੇ ਰਹਿ ਕੇ ਬਹੁਤ ਜ਼ਿਆਦਾ ਕਮਜ਼ੋਰ ਹੋ ਗਏ ਨੇ। ਤੁਮ ਬਿਨ ਕਹੇ ਨਾ ਜਾਤ ਅਨੰਤ ਥਲ, ਸੱਚੇ ਪਾਤਸ਼ਾਹ ਤੁਹਾਡੀ ਮਰਜ਼ੀ ਤੋਂ ਬਗੈਰ, ਤੁਹਾਡੀ ਆਗਿਆ ਤੋਂ ਬਗੈਰ ਅਸੀਂ ਕਿਸੇ ਹੋਰ ਜਗ੍ਹਾ ਦੇ ਉੱਤੇ ਘਾਹ ਪੱਠੇ ਦੀ ਭਾਲ ਕਰ ਨਹੀਂ ਸਕਦੇ। ਮਰਦਨ ਦੂਣ ਭਈ ਸਭ ਨੇਰੇ, ਨਿਤ ਆਮਦ ਗਜ ਹਾਇਨ ਕਨੇਰੇ। ਸੱਚੇ ਪਾਤਸ਼ਾਹ ਇਥੋਂ ਦੀ ਜਿਹੜੀ ਦੂਣ ਹੈ ਉਹ ਸਾਰੀ ਦੀ ਸਾਰੀ ਘਾਹ ਪੱਠੇ ਤੋਂ ਰਿਕਤ ਹੋ ਗਈ ਹੈ, ਖਾਲੀ ਹੋ ਗਈ ਹੈ, ਕਿਉਂਕਿ ਸੱਚੇ ਪਾਤਸ਼ਾਹ ਘਾਹ ਪੱਠੇ ਦੀ ਆਮਦ ਭਾਵ ਕੇ ਜ਼ਿਆਦਾ ਹੁੰਦੀ ਹੈ, ਭਾਵ ਕੇ ਬਹੁਤਾ ਜ਼ਿਆਦਾ ਅਸੀਂ ਘਾਹ ਪੱਠਾ ਲਿਆਉਂਦੇ ਹਾਂ ਹਾਥੀਆਂ ਦੇ ਵਾਸਤੇ ਘੋੜਿਆਂ ਦੇ ਵਾਸਤੇ। ਇਸ ਕਰਕੇ ਸੱਚੇ ਪਾਤਸ਼ਾਹ ਇਸ ਦੂਣ ਦੇ ਵਿੱਚੋਂ ਘਾਹ ਪੱਠਾ ਹੁਣ ਲੱਭਦਾ ਨਹੀਂ। ਇਸ ਕਾਰਨ ਹਮ ਪਾਖੀ ਅਰਜ਼ੀ, ਕਰੈ ਖਾਲਸਾ ਰਾਵਰ ਮਰਜ਼ੀ। ਕਹਿੰਦੇ ਨੇ ਕਿ ਇਸ ਕਾਰਨ ਦੇ ਕਰਕੇ ਸੱਚੇ ਪਾਤਸ਼ਾਹ ਅਸੀਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ, ਅੱਗੋਂ ਸੱਚੇ ਪਾਤਸ਼ਾਹ ਜੀ ਜਿਸ ਤਰ੍ਹਾਂ ਤੁਹਾਡਾ ਹੁਕਮ ਹੋਵੇਗਾ, ਜਿਸ ਤਰ੍ਹਾਂ ਤੁਹਾਡੀ ਮਰਜ਼ੀ ਹੋਵੇਗੀ ਉਹ ਅਸੀਂ ਮੰਨਾਂਗੇ। ਸਿਰਿ ਕਲਗੀ ਤਰ ਗੁਣ ਗਣ ਖਾਨੀ, ਸੁਣੀ ਖਾਲਸੇ ਕੀ ਅਸ ਬਾਣੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਲਗੀ ਤਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਗੁਣਾਂ ਦੀ ਖਾਨ ਨੇ, ਉਹਨਾਂ ਨੇ ਖਾਲਸੇ ਦੀ ਐਸੀ ਬੇਨਤੀ ਨੂੰ ਸੁਣਿਆ। ਅਵਨੀ ਭਾਰ ਨਿਵਾਰਨ ਹੇਤ, ਘਾਲਣ ਕਾਣੋ ਜੰਗ ਰਿਪ ਖੇਤ। ਭਾਵ ਕੇ ਧਰਤੀ ਤੋਂ ਪਾਪਾਂ ਦਾ ਭਾਰ ਨਿਵਾਰਨ ਦੇ ਵਾਸਤੇ ਘਾਲਣ ਕਾਣੋ ਜੰਗ ਰਿਪ ਖੇਤ। ਇਸ ਤੋਂ ਇਲਾਵਾ ਵੈਰੀਆਂ ਦੇ ਨਾਲ ਯੁੱਧ ਭੂਮੀ ਵਿਚ ਬਹੁਤੇ ਜੰਗ ਕਰਨ ਦੇ ਲਈ। ਸਿੰਘਣ ਕੋ ਸੰਗਰ ਸਿਖ ਰਾਵਤ, ਦੇਨ ਰਾਜ ਕੋ ਤੇਜ ਵਧਾਵਣ। ਸਿੰਘਾਂ ਨੂੰ ਯੁੱਧ ਦੀ ਰੀਤੀ ਦੇ ਵਿੱਚ ਪਰਪੱਕ ਕਰਨ ਦੇ ਵਾਸਤੇ, ਧਰਤੀ ਦਾ ਰਾਜ ਦੇਣ ਦੇ ਵਾਸਤੇ ਤੇ ਖਾਲਸੇ ਦੇ ਤੇਜ ਨੂੰ ਵਧਾਉਣ ਦੇ ਵਾਸਤੇ। ਦੇਗ ਤੇਗ ਮੈਂ ਫਤਿਹ ਕਰਨ ਕੋ, ਲੇਨ ਬਚਾਏ ਜੋ ਗਹਿ ਸ਼ਰਨ ਕੋ। ਦੇਗ ਤੇ ਤੇਗ ਦੇ ਵਿੱਚ ਜਿੱਤ ਦੀ ਪ੍ਰਾਪਤੀ ਕਰਨ ਦੇ ਵਾਸਤੇ, ਜਿਹੜਾ ਖਾਲਸੇ ਦੇ ਚਰਨਾਂ ਦੇ ਵਿੱਚ ਪੈ ਜਾਵੇ ਉਹਦੀ ਰੱਖਿਆ ਦੇ ਵਾਸਤੇ। ਕਣ ਸੁਰ ਸੋ ਗਰ ਜੇਰ ਪਹਾਣੀ, ਕਹੀ ਖਾਲਸੇ ਸੋਇਮ ਬਾਣੀ। ਇਹਨਾਂ ਸਾਰੀਆਂ ਗੱਲਾਂ ਨੂੰ ਪੂਰਨ ਕਰਨ ਦੇ ਵਾਸਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੱਦਲ ਵਰਗੀ ਗੰਭੀਰ ਆਵਾਜ਼ ਦੇ ਨਾਲ ਵੈਰੀਆਂ ਦਾ ਨਾਸ਼ ਕਰਨ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ ਨੇ ਖਾਲਸੇ ਦੇ ਨਾਲ। ਸੁਤ ਪਰਵਾਰ ਬਦਤ ਹੈ ਜਿਉ ਜਿਉ, ਜਲ ਸਮ ਧਰਨੀ ਪਸਰੈ ਤਿਉ ਤਿਉ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਵੇਂ ਜਿਵੇਂ ਪੁੱਤਰ ਤੇ ਪਰਿਵਾਰ ਵਧਦੇ ਹਨ, ਤਿਵੇਂ ਤਿਵੇਂ ਪਾਣੀ ਵਾਂਗੂ ਧਰਤੀ ਦੇ ਉੱਤੇ ਖਾਲਸਾ ਬਹੁਤ ਹੀ ਜ਼ਿਆਦਾ, ਸਤਿਗੁਰੂ ਜੀ ਕਹਿੰਦੇ ਨੇ, ਫੈਲੇਗਾ। ਏਕ ਦੂਣ ਅਬ ਕਹਾਂ ਵਿਚਾਰੀ, ਪਸਰੈ ਸਿੰਘ ਧਰਾਂ ਮੈਂ ਸਾਰੀ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਇਕੱਲੀ ਦੂਣ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਿਸ ਤਰ੍ਹਾਂ ਗੁਜ਼ਾਰਾ ਹੋਵੇਗਾ, ਕਿਉਂਕਿ ਸਾਰੀ ਧਰਤੀ ਦੇ ਉੱਤੇ ਖਾਲਸੇ ਸਿੰਘਾਂ ਨੇ ਪਸਰਨਾ।
ਅਪਰ ਦੂਣ ਮੈਂ ਚੜ ਗਮਨੀ ਜੈ,
ਸਾਵਧਾਨ ਸ਼ਸਤਰਨ ਧਰ ਲਿਜੈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜੇਕਰ ਦੂਣ ਦੇ ਵਿੱਚੋਂ ਘਾਹ ਪੱਠਾ ਮੁੱਕ ਗਿਆ ਹੈ, ਨਹੀਂ ਲੱਭਦਾ, ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਹੋਰ ਜਿਹੜੀਆਂ ਦੂਣਾਂ ਨੇ ਉਹਨਾਂ ਦੇ ਵਿੱਚ ਹੇ ਖਾਲਸਾ ਜੀ ਤੁਸੀਂ ਜਾਵੋ। ਔਰ ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਸਾਵਧਾਨਤਾ ਦੇ ਨਾਲ, ਹੁਸ਼ਿਆਰੀ ਦੇ ਨਾਲ ਜਾਣਾ ਹੈ, ਹਥਿਆਰਾਂ ਦੇ ਧਾਰਨੀ ਬਣ ਕੇ ਜਾਇਓ। ਜੈ ਤ੍ਰਿਣ ਹੇਰੋ ਹਰੇ ਕਿਸੂ ਕੇ, ਤਹਾਂ ਖਾਲਸੋ ਕੋ ਦਲ ਟੂਕੇ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿੱਥੇ ਹਰੇ ਤ੍ਰਿਣ ਪਾਵ ਕੇ ਹਰਾ ਘਾਹ ਪੱਠਾ ਮਿਲੇਗਾ, ਉੱਥੇ ਸਾਰੇ ਦਾ ਸਾਰਾ ਖਾਲਸਾ ਦਲ ਟੁੱਕੇ। ਬਹੁਤ ਖੇਤ ਲਿਓ ਬਾੜੇ ਉਠਾਈ, ਗਜ ਬਾਜਨ ਚਾਰੋ ਸਮਦਾਈ। ਸਤਿਗੁਰੂ ਜੀ ਕਹਿੰਦੇ ਨੇ ਕਿ ਬਹੁਤਿਆਂ ਸਾਰਿਆਂ ਖੇਤਾਂ ਦੇ ਵਿੱਚੋਂ ਘਾਹ ਪੱਠੇ ਨੂੰ ਵੱਢ ਕੇ ਲਿਆਓ ਤੇ ਫਿਰ ਹਾਥੀਆਂ ਤੇ ਘੋੜਿਆਂ ਨੂੰ ਉਹ ਪੱਠੇ ਖਵਾਓ। ਦੈ ਕਰ ਭੇਟ ਮਿਲੈ ਜੋ ਆਏ, ਹੋਏ ਸਹਾਇ ਤੇ ਹੋਲੇ ਹੋ ਬਚਾਏ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੀਮਤ ਦੇ ਕੇ ਕਿਸੇ ਦੇ ਘਾਹ ਪੱਠੇ ਨੂੰ ਲੈਣਾ ਹੈ, ਧਿਆਨ ਦੇ ਨਾਲ ਇਸ ਗੱਲ ਨੂੰ ਸਮਝਣ ਦੀ ਲੋੜ ਹੈ। ਕਹਿੰਦੇ ਨੇ ਦੇ ਕਰ ਭੇਟ, ਇੱਥੇ ਭੇਟ ਦੇਣ ਤੋਂ ਭਾਵ ਹੈ ਕਿ ਜਿਹਦੇ ਵੀ ਖੇਤ ਦੇ ਵਿੱਚੋਂ ਪੱਠੇ ਵੱਢੋਗੇ ਉਹਨੂੰ ਪੱਠਿਆਂ ਦੀ ਕੀਮਤ ਦੇ ਦੇਣੀ ਹੈ ਤੇ ਫਿਰ ਉਹਨਾਂ ਦੇ ਪੱਠਿਆਂ ਨੂੰ ਵੱਢਣਾ ਹੈ। ਹੋਏ ਸਹਾਇ ਤੇ ਹਿਲੇ ਹੋ ਬਚਾਏ, ਭਾਵ ਇਸ ਤੋਂ ਇਲਾਵਾ ਜਿਹੜਾ ਤੁਹਾਨੂੰ ਆਣ ਕੇ ਮਿਲੇ ਉਹਦੀ ਰੱਖਿਆ ਕਰਨੀ ਹੈ, ਕੋਈ ਵੀ ਉਹਦੇ ਤੇ ਬਿਰਤਾ ਪਵੇ ਤਾਂ। ਜਹਿ ਅਕਰ ਮਿਲ ਬੇ ਨਹੀਂ ਆਵੇ, ਨਿਜ ਰਾਜਨ ਕੋ ਜੋਰ ਜਨਾਵੇ। ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੇ ਤੇ ਨਿਮਰਤਾ ਦੇ ਨਾਲ ਤੁਹਾਨੂੰ ਘਾਹ ਪੱਠਾ ਦੇਣਗੇ ਤੇ ਤੁਹਾਡੀ ਦਿੱਤੀ ਹੋਈ ਕੀਮਤ ਨੂੰ ਲੈ ਲੈਣਗੇ, ਉਹਨਾਂ ਦੀ ਤੇ ਤੁਸੀਂ ਰੱਖਿਆ ਕਰਨੀ ਹੈ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਅੱਗੋਂ ਆਕੜਨਗੇ, ਪੈਸੇ ਦੇਣ ਦੇ ਨਾਲ ਵੀ ਤੁਹਾਨੂੰ ਪੱਠੇ ਨਹੀਂ ਦੇਣਗੇ, ਆਕੜ ਕਰਨਗੇ ਤੇ ਆਪਣੇ ਰਾਜਿਆਂ ਦਾ ਜ਼ੋਰ ਤੁਹਾਡੇ ਸਾਹਮਣੇ ਪ੍ਰਗਟ ਕਰਨਗੇ। ਤਹਾਂ ਨ ਤਜੀਐ ਲੇ ਹੋ ਕਹੀ ਕਰ, ਆਨੋ ਤ੍ਰਿਪਤ ਤੁਰੰਗਮ ਲੇ ਕਰ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੇ ਅੱਗੋਂ ਆਕੜਦੇ ਨੇ, ਆਪਣੇ ਰਾਜਿਆਂ ਦੇ ਜ਼ੋਰ ਨੂੰ ਜਤਾਉਂਦੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਨੂੰ ਨਹੀਂ ਛੱਡਣਾ, ਲੇ ਹੋ ਕਰੀ ਕਰ। ਹੁਣ ਜਿਹੜੀ ਕਹੀ ਕਰ ਦਾ ਭਾਵ ਹੈ ਇਹ ਚਾਰ ਪੰਜ ਵੱਖਰੇ ਵੱਖਰੇ ਅਰਥਾਂ ਦੇ ਵਿੱਚ ਲਿਖਿਆ ਹੋਇਆ। ਇਹ ਸੰਪਾਦਕ ਜੀ ਨੇ ਚਾਰ ਪੰਜ ਅਰਥ ਦਿੱਤੇ ਨੇ ਜਿਹੜੇ ਮੈਂ ਸਾਰੇ ਹੀ ਤੁਹਾਡੇ ਸਨਮੁਖ ਪੇਸ਼ ਕਰਾਂਗਾ। ਕਹੀ ਕਰਨਾ, ਕਾਛੂਆਂ ਦੀ ਖੜੀ ਖੇਤੀ ਦਾ ਅੰਦਾਜ਼ਾ ਲਾ ਕੇ ਕਹੀ ਨਾਲ ਚੁਗਿਰਦੇ ਨਿਸ਼ਾਨ ਪਾ ਦੇਣੇ, ਇਹਨੂੰ ਵੀ ਕਹੀ ਕਰਨਾ ਕਹਿੰਦੇ ਨੇ। ਇਸ ਤੋਂ ਇਲਾਵਾ ਦੂਜਾ ਅਰਥ, ਫੌਜੀ ਲੋੜ ਵੇਲੇ ਘਾਹ ਤੇ ਪੱਠੇ ਦੇ ਖੇਤਾਂ ਨੂੰ ਅੰਦਾਜ਼ੇ ਦੇ ਨਾਲ ਜਾਂਚ ਕੇ ਮਾਲਕਾਂ ਤੋਂ ਮੁੱਲ ਲੈਣਾ ਤੇ ਕਹੀ ਨਾਲ ਗਿਰਦੇ ਟੱਕ ਲਾ ਦੇਣਾ ਜੋ ਪਛਾਣ ਰਹੇ, ਇਹ ਵੀ ਅਰਥ ਇਸੇ ਦਾ ਹੈ। ਇਸ ਤੋਂ ਇਲਾਵਾ ਤੀਜਾ ਅਰਥ ਹੈ, ਜੇ ਲੋੜ ਵੇਲੇ ਮਾਲਕ ਮੁੱਲ ਲੈ ਕੇ ਨਾ ਦੇਣ ਤਾਂ ਮੱਲੋ ਮੱਲੀ ਕਬਜ਼ਾ ਕਰ ਲੈਣਾ, ਨਿਸ਼ਾਨ ਕਹੀ ਦਾ ਲਾ ਦੇਣਾ ਜਾਂ ਲੋੜ ਮੁਜਬ ਤਦੋਂ ਹੀ ਵੱਢ ਲੈਣੇ ਤੇ ਜ਼ਮੀਨ ਸਾਫ਼ ਕਰ ਦੇਣੀ, ਇਹ ਵੀ ਇਸੇ ਦਾ ਅਰਥ ਹੈ ਕਹੀ ਕਰਨ ਦਾ। ਚੌਥਾ ਅਰਥ ਹੈ, ਜੋ ਮੂੰਹ ਆਖੋ ਸੋ ਕਰ ਲੋ, ਇਹ ਚਾਰੇ ਅਰਥ ਇਸੇ ਤੁਕ ਦੇ ਬਣਦੇ ਨੇ। ਆਨੋ ਤ੍ਰਿਪਤ ਤੁਰੰਗਮ ਲੇ ਚਰ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਆਕੜਦੇ ਨੇ, ਪੈਸੇ ਦੇਣ ਦੇ ਬਾਵਜੂਦ ਵੀ ਉਹ ਤੁਹਾਨੂੰ ਘਾਹ ਪੱਠੇ ਤੋਂ ਨਾ ਕਰਨਗੇ, ਉਹਨਾਂ ਨੂੰ ਦੰਡ ਦੇਣਾ ਹੈ ਤੇ ਸਤਿਗੁਰੂ ਜੀ ਕਹਿੰਦੇ ਨੇ ਫਿਰ ਜ਼ਬਰਦਸਤੀ ਉਹਨਾਂ ਦੇ ਘਾਹ ਪੱਠੇ ਨੂੰ ਵੱਢ ਕੇ ਲਿਆਉਣਾ ਹੈ ਤੇ ਫਿਰ ਆਪਣਿਆਂ ਘੋੜਿਆਂ ਨੂੰ ਤੇ ਆਪਣਿਆਂ ਹਾਥੀਆਂ ਨੂੰ ਰਜਾਉਣਾ। ਦਿਨ ਪ੍ਰਤੀ ਕਰੋ ਇਸੀ ਬਿਦ ਫੇਰੇ, ਸਭ ਰਾਜਨ ਟਿਗ ਦੇਸ਼ ਕਨੇਰੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਦਿਨ ਪ੍ਰਤੀ ਦਿਨ ਤੁਸੀਂ ਇਸੇ ਤਰੀਕੇ ਦੇ ਨਾਲ ਫੇਰੇ ਪਾ ਪਾ ਕੇ ਘਾਹ ਪੱਠੇ ਨੂੰ ਇਕੱਤਰ ਕਰਕੇ ਲਿਆਉਣਾ, ਸਭ ਰਾਜਨ ਟਿਗ ਦੇਸ਼ ਕਨੇਰੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪਹਾੜੀ ਰਾਜਿਆਂ ਦੇ ਰਾਜ ਨੇ ਲਾਗੇ ਲਾਗੇ ਇੱਥੇ ਬਹੁਤੀਆਂ ਸਾਰੀਆਂ ਦੂਣਾਂ ਨੇ ਜਿਨ੍ਹਾਂ ਦੇ ਵਿੱਚ ਘਾਹ ਪੱਠਾ ਵੀ ਬਹੁਤਾ ਸਾਰਾ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਰੋਜ਼ ਜਾਓ। ਇਸ ਤੋਂ ਇਲਾਵਾ ਸੰਪਾਦਕ ਜੀ ਲਿਖਦੇ ਨੇ ਕਿ ਰਾਜੇ ਭੀਮ ਚੰਦ ਆਦਿ ਨੇ ਪਿੰਡਾਂ ਤੋਂ ਪੱਠੇ ਵਗੈਰਾ ਮਿਲਣ ਦੀ ਮਨਾਹੀ ਕੀਤੀ ਸੀ, ਇਸ ਕਰਕੇ ਹੁਕਮ ਸਾਦਰ ਹੋਏ ਹਨ। ਹੁਣ ਸੰਪਾਦਕ ਜੀ ਲਿਖਦੇ ਨੇ ਕਿ ਭੀਮ ਚੰਦ ਜਿਹੜਾ ਰਾਜਾ ਸੀ ਤੇ ਹੋਰ ਜਿਹੜੇ ਪਹਾੜੀ ਰਾਜੇ ਸਨ ਉਹ ਮਨਾ ਕਰਦੇ ਸਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਿ ਸਾਡੀਆਂ ਦੂਣਾਂ ਦੇ ਵਿੱਚੋਂ ਘਾਹ ਪੱਠੇ ਨੂੰ ਵੱਢਿਆ ਨਾ ਜਾਵੇ। ਇਸ ਕਰਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਐਸਾ ਖਾਲਸੇ ਨੂੰ ਹੁਕਮ ਦਿੱਤਾ ਹੈ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜੇ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਇਹ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁੰਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ। ਇੱਕੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ, ਸ੍ਰੀ ਹਰ ਕ੍ਰਿਸ਼ਨ ਜੀ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਕਰਨ ਆਉਣੇ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋਧ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀ ਅਸੀਂ ਸਦਾ ਹੀ ਭੁੱਲਣ ਹਾਰ ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ ਬੇਮੁਖ ਹੋ ਕੇ ਨਾ ਮਰੀਏ, ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਵਾਜ ਸਾਡਾ ਧਰਮ ਬਣਿਆ ਰਹੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਕਿਰਪਾ ਦੇ ਨਾਲ ਆਪ ਜੀ ਦੀ ਪਿਆਰੀ ਸਾਧ ਸੰਗਤ ਨੇ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕੀਤਾ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ, ਜੁਗਾਂ ਪਰਿਅੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲਓ ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।